پہلے دس بولیا کرے گا، پھر سارے بھائی بولو، تیسرے پاسے سبھی میانگج بچ کے بولے گا. ہم ملے ہم ملے اجل کر دے، ہم ملے ہم ملے اجل کر دے.
اپنے والا
ਸਾਧ ਸੰਗਤ ਆਪਣੇ ਖਿਆਲਾਂ ਨੂੰ ਬਾਹਰੋਂ ਰੋਕਣ ਦੀ ਖੇਚਲ ਕਰੋ ਤਾਂ ਕਿ ਖਿਆਲ ਬਾਹਰੋਂ ਰੋਕ ਕੇ ਅੰਤ ਨੂੰ ਖੋ ਕੇ ਸ਼ਬਦ ਨਾਲ ਜੁੜੇ, ਸ਼ਬਦ ਨਾਲ ਜੁੜ ਕੇ ਸ਼ਬਦ ਦਾ ਆਨੰਦ ਭਜਨ ਆਨੰਦ ਪ੍ਰਾਪਤ ਕਰੇ। ਆਰ ਗੁਰੂ ਬਾਬਾ ਜੀ ਦੀ ਸਿੱਖਿਆ ਟੀਚਿੰਗ ਆਫ ਗੁਰੂ ਨਾਨਕ ਜੋ ਇਹ ਜੀਵ ਨੂੰ ਲੋਕ ਸੁਖੀ ਫੁਰ ਲੋਕ ਸੁਹੇਲਾ ਬਣਾਉਣ ਵਾਲੀ ਹੈ ਉਹ ਅੱਛੀ ਤਰ੍ਹਾਂ ਸਮਝ ਪਵੇ। ਸਮੇਂ ਦੀ ਕਦਰ ਕਰਨੀ ਸਿਆਣੇ ਪੁਰਸ਼ਾਂ ਦਾ ਕੰਮ ਹੋਇਆ ਕਰਦਾ ਹੈ। ਵਕਤ ਗੁਜ਼ਰਾਂ ਮਿਹਰ ਗੁਜ਼ਰ ਜਾਤਾ ਹੈ, ਇਨਸਾਨ ਆਤਾ ਹੈ ਆ ਕੇ ਮਰ ਜਾਤਾ ਹੈ, ਜਿੰਦਾ ਜਾਵੇਦਾ ਔਰ ਨੇਕ ਇਨਜਾਮ ਜੋ ਆਣ ਕੇ ਕੁਛ ਕੰਮ ਵੀ ਕਰ ਜਾਤਾ ਹੈ। ਸੰਸਾਰ ਦੀ ਗਤੀ ਤਾਂ ਇਹੋ ਜਿਹੀ ਹੈ, ਜੋ ਜਨਮਿਆ ਹੈ ਉਸਨੇ ਇੱਕ ਦਿਨ ਵਿਨਸਣਾ ਹੈ, ਪਰ ਉਹੀ ਸਿਆਣਾ ਪੁਰਸ਼ ਹੈ ਔਰ ਕੁਛ ਲਾਭ ਉਠਾਉਂਦਾ ਹੈ ਜੋ ਆ ਕੇ ਸੇਵਾ ਭਗਤੀ ਕਰ ਜਾਂਦਾ ਹੈ। ਵਾਹਿਗੁਰੂ ਅੰਤਰਯਾਮੀ ਦੇ ਨਾਮ ਦੀ ਮਹਿਮਾ ਅਕਥਨੀ ਹੈ, ਸਾਰਿਆਂ ਜਪਾਂ ਤਪਾਂ ਨਾਲੋਂ ਬਹੁਤ ਉੱਚੀ ਗੂੰਜਦੀ ਹੈ। ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਕਿਤਨੀ ਦੇਰ ਹੋ ਗਈ ਆਪਾਂ ਨੂੰ ਚੱਲਿਆਂ ਨੂੰ, ਸਾਡੇ ਪੈਰਾਂ ਦੇ ਥੱਲੇ ਕੀ ਚੀਜ਼ ਹੈ? ਗੁਰੂ ਜੀ ਕਹਿਣ ਮਰਦਾਨਿਆਂ, ਅਸੀਂ ਮੱਛ ਦੀ ਪਿੱਛ 'ਤੇ ਤੁਰੇ ਜਾ ਰਹੇ ਹਾਂ। ਮਰਦਾਨਾ ਕਹਿਣ ਲੱਗੇ, ਗਰੀਬ ਨਵਾਜ਼, ਕਿੰਨੀ ਦੇਰ ਹੋ ਗਈ ਚੱਲਿਆ, ਕਿਤਨਾ ਕੁ ਲੰਬਾ ਮੱਛ ਹੈ? ਗੁਰੂ ਜੀ ਕਹਿਣਗੇ, 100 ਮੀਲ ਲੰਬਾ ਮੱਛ ਹੈ। ਸਮੁੰਦਰਾਂ ਵਿੱਚ ਬੜੇ ਬੜੇ ਮੱਛ ਕੱਛ ਹੁੰਦੇ ਹਨ, 42 ਲੱਖ ਜੀ ਜਲ ਮੇ ਰਹਿਤਾ, 84 ਲੱਖ ਜੀ ਅਜੋਨ ਹੈ, ਜਿਹਨਾਂ ਵਿੱਚੋਂ 42 ਲੱਖ ਖੁਸ਼ਕੀ 'ਤੇ ਹੈ, 42 ਲੱਖ ਪਾਣੀ ਵਿੱਚ ਹੈ। ਉਹ ਕਿਵੇਂ ਹਨ ਤਾਂ ਮੱਛੀਆਂ ਮੁੱਛੀਆਂ ਦੀ ਸ਼ਕਲ, ਲੇਕਿਨ ਉੱਪਰੋਂ ਉੱਪਰਲੇ ਸੇ ਦੇਖਣ ਮਾਤਰ ਕੋਈ ਆਦਮੀ ਦੀ ਸ਼ਕਲ ਦਾ, ਕੋਈ ਘੋੜੇ ਦੀ ਸ਼ਕਲ ਦਾ, ਕੋਈ ਹਾਥੀ ਦੀ ਸ਼ਕਲ ਦਾ, ਕੋਈ ਉਸਦੀ ਸ਼ਕਲ, ਉੱਪਰੋਂ ਐਸੇ ਹਿੱਸੇ ਨੂੰ ਮੰਨਦੇ। ਇਸੀ ਤਰ੍ਹਾਂ ਤੁਰਿਆ ਜਾਂਦਿਆਂ ਜਾਂਦਿਆਂ ਰਾਤ ਪੈ ਗਈ। ਗੁਰੂ ਜੀ ਨੇ ਰਾਤ ਉੱਥੇ ਕੱਟੀ। ਸਵੇਰ ਸਾਰ ਹੀ ਉਸ ਮੱਛ ਦੇ ਸਰੀਰ ਦਾ ਅੰਤ ਹੋ ਜਾਂਦਾ। ਰੂਹ ਨਿਕਲ ਕੇ ਉਹਦੇ ਵਿੱਚੋਂ ਕੁਛ ਰੋਸ਼ਨੀ ਹੋਈ, ਆਕਾਸ਼ ਵਿੱਚ ਠਹਿਰ ਕੇ ਉਸਤਤੀ ਕਰਨੀ ਸ਼ੁਰੂ ਕੀਤੀ। ਮਹਾਰਾਜ ਆਪਨੇ ਬੜੀ ਕਿਰਪਾ ਕੀਤੀ, ਮੇਰੇ ਸ਼ਰਾਪ ਦਾ ਖਾਤਮਾ ਕੀਤਾ। ਇਹ ਸੁਣ ਕੇ ਗੁਰੂ ਜੀ ਪੁੱਛਦੇ ਹਨ, ਭਾਈ ਬਾਲਾ ਇਹਨੂੰ ਪੁੱਛ, ਇਹ ਕੌਣ ਹੈ, ਕਿਹਨੇ ਸ਼ਰਾਪ ਦਿੱਤਾ, ਕੀ ਗੱਲ ਹੈ? ਭਾਈ ਬਾਲੇ ਨੇ ਪੁੱਛਿਆ, ਮੈਂ ਤਾਂ ਆਪਣੀ ਗੱਲ ਖੋਲ ਕੇ ਦੱਸ, ਕੌਣ ਹੈ, ਤੈਨੂੰ ਸ਼ਰਾਪ ਕਿਵੇਂ ਮਿਲਿਆ, ਕਿਹਨੇ ਦਿੱਤਾ, ਅਤੇ ਸ਼ਰਾਪ ਦੇ ਖਾਤਮੇ ਦੀ ਗੱਲਬਾਤ ਕਿਵੇਂ ਹੋਈ? ਇਉਂ ਜਦੋਂ ਭਾਈ ਬਾਲੇ ਨੇ ਪੁੱਛਿਆ, ਇਹ ਰੂਹ ਕਹਿਣ ਲੱਗੀ, ਮਹਾਰਾਜ ਮੈਂ ਤ੍ਰੇਤੇ ਯੁੱਗ ਦੇ ਵਿੱਚ ਇੱਕ ਤਪੱਸੀ ਹੁੰਦਾ ਸੀ। ਗਰਮੀ ਦੇ ਮਹੀਨੇ ਜੇਠ ਹਾੜ ਦੇ ਦਿਨਾਂ ਵਿੱਚ ਦੁਪਹਿਰ ਦੇ ਵੇਲੇ ਕਿਸੇ ਚੁਰਾਹੇ 'ਤੇ ਬੈਠ ਕੇ ਪੰਜ ਅਗਨ ਤਾਪਿਆ ਕਰਦਾ, ਪੰਜ ਧੂਈਆਂ ਤਾਪਦਾ, ਧੂਈਆਂ ਦੇ ਵਿਚਾਲੇ ਬਹਿ ਕੇ ਇਉਂ ਤਪ ਕਰਦਾ ਸੀ। ਸਰਦੀ ਦੇ ਮੌਸਮ ਵਿੱਚ ਜਲ ਧਾਰੇ ਕਰਦਾ, ਜਾਂ ਪਿੱਛੋਂ ਆ ਕੇ ਫਿਰ ਮੈਂ ਗਲਗਲ ਠੰਡੇ ਪਾਣੀ ਵਿੱਚ ਖੜਨ ਲੱਗ ਪਿਆ ਸੀ। ਇਉਂ ਸਰੀਰ ਨੂੰ ਕਸ਼ਟ ਦਿੰਦਾ ਹੁੰਦਾ, ਇਹ ਤਮੋਗੁਣੀ ਤਪ ਕਹਾਉਂਦਾ ਹੈ। ਤਪ 3 ਕਿਸਮ ਦਾ ਹੈ, ਰਜੋਗੁਣੀ, ਤਮੋਗੁਣੀ, ਸਤੋਗੁਣੀ। ਇਹਨਾਂ ਦਾ ਭੇਦ ਕਿਵੇਂ ਹੈ? ਜਲ ਧਾਰੇ ਕਰਨੇ, ਧੂੰਆਂ ਤਾਪਣੀਆਂ, ਸਰੀਰ ਨੂੰ ਕਈ ਕਿਸਮ ਦੇ ਬੇਫਾਇਦਾ ਕਸ਼ਟ ਦੇਣੇ, ਇਸਨੂੰ ਤਮੋਗੁਣੀ ਤਪ ਕਿਹਾ ਜਾਂਦਾ ਹੈ। ਇਹਦੇ ਵਿੱਚ ਖੇਚਲ ਬਹੁਤੀ ਹੈ, ਫਲ ਥੋੜ੍ਹਾ। ਦੂਸਰਾ ਰਜੋਗੁਣੀ ਤਪ ਹੈ। ਰਜੋਗੁਣੀ ਤਪ ਦੇ ਵਿੱਚ ਇੰਦਰੀਆਂ ਦਾ ਸੰਯਮ ਹੋਇਆ ਕਰਦਾ, ਅੱਖਾਂ, ਕੰਨ, ਨਾਸ਼ਕਾਂ, ਰਸਨਾ, ਤਪ ਇੰਦਰੀਆ, ਜਿਹੜੇ ਇਹ 5 ਗਿਆਨ ਇੰਦਰੀ ਹਨ, ਮਨ ਦੇ ਦੌੜਨ ਦੇ ਜਿਹੜੇ ਰਸਤੇ ਹਨ, ਸੋ ਇਹਨਾਂ ਨੂੰ ਰੋਕਣਾ, ਇਹਨੂੰ ਸੰਯਮ ਵੀ ਕਿਹਾ ਜਾਂਦਾ ਹੈ, ਇਹ ਰਜੋਗੁਣੀ ਤਪ ਹੈ। ਮਨ ਦੀ ਦੌੜ ਇਹਨਾਂ ਦੁਆਰਾ ਹੀ ਹੈ, ਅਗਰ ਇਹਨਾਂ ਨੂੰ ਰੋਕ ਲਿਆ ਜਾਵੇ, ਜਿਹਨੂੰ ਦਮ ਵੀ ਕਹਿੰਦੇ ਹਨ, ਮਨ ਦੇ ਦੌੜਨ ਦੇ ਦਰਵਾਜ਼ੇ ਬੰਦ ਹੋਏ, ਮਨ ਫਿਰ ਕਿੱਧਰ ਜਾਏਗਾ? ਇਹ ਸੰਯਮ ਦੂਸਰਾ ਦਰਜਾ, ਇਹਨੂੰ ਰਜੋਗੁਣੀ ਤਪ ਕਹਿੰਦੇ, ਤਮੋਗੁਣੀ ਤਪ ਨਾਲੋਂ ਚੰਗਾ ਹੈ। ਇੱਕ ਹੈ ਸਤੋਗੁਣੀ ਤਪ। ਸਤੋਗੁਣੀ ਤਪ ਕੀ ਹੈ? ਚਿੱਤ ਬਿਰਤੀ ਨੂੰ ਰੋਕਣਾ, ਸਤਸੰਗ ਵਿੱਚ ਬੈਠ ਕੇ ਸਰੀਰ ਜਸ ਦੇ ਵਿਚਾਰਾਂ ਵਿੱਚ ਜੋੜਨਾ, ਫਿਰ ਇਕਾਂਤ ਬੈਠ ਕੇ ਭਜਨ ਬਾਣੀ ਵਿੱਚ ਜੋੜਨਾ, ਇਉਂ ਇਸਨੂੰ ਸਤੋਗੁਣੀ ਤਪ ਕਹਿੰਦੇ ਹਨ। ਇਹਦੇ ਵਿੱਚ ਖੇਚਲ ਥੋੜ੍ਹੀ ਹੈ, ਫਲ ਬਹੁਤਾ। ਇਹਨਾਂ ਦਾ ਦਮੋਗੁਣੀ ਔਰ ਸਤੋਗੁਣੀ ਤਪ ਦਾ ਭੇਦ ਕਿਤਨਾ ਹੈ, ਜਿਵੇਂ ਇੱਕ ਲੱਕੜਹਾਰੇ ਔਰ ਜੁਆਰੀ ਦਾ ਹੁੰਦਾ। ਲੱਕੜਹਾਰਾ ਸਵੇਰੇ ਹੀ ਆਪਣੇ ਘਰੋਂ ਨਿਕਲ ਜਾਂਦਾ, ਸਾਰਾ ਦਿਨ ਬਣ ਵਿੱਚ ਲੱਕੜਾਂ ਇਕੱਠੀਆਂ ਕਰਦਾ, ਇੱਕ ਭਰਾ ਲੱਕੜਾਂ ਦਾ ਇਕੱਠਾ ਕਰਕੇ ਸ਼ਹਿਰ ਵਿੱਚ ਆ ਕੇ ਵੇਚਦਾ, ਦੋ ਚਾਰ ਰੁਪਏ ਵੱਟਦਾ। ਖੇਚਲ ਤਾਂ ਬਹੁਤ ਹੋਈ, ਗਰਮੀ ਸਰਦੀ ਚੱਲੀ, ਤਕਲੀਫ ਚੱਲੀ, ਪਰ ਆਮਦਨ ਬੜੀ ਥੋੜ੍ਹੀ ਹੋਈ। ਪਰ ਇਹ ਹੈ ਤਮੋਗੁਣੀ ਤਪ। ਸਤੋਗੁਣੀ ਤਪ ਜੁਹਾਰੀ ਦੀ ਨਿਆਈ ਹੈ। ਜੁਹਾਰੀ ਆਪਣੀ ਦੁਕਾਨ 'ਤੇ ਆਰਾਮ ਨਾਲ ਕੁਰਸੀ 'ਤੇ ਬੈਠਾ ਰਹਿੰਦਾ, ਕੋਈ ਮੁਸਾਫਰ ਯਾਨੀ ਕੋਈ ਖਰੀਦਦਾਰ ਇੱਕ ਦੋ ਚਾਰ ਰੋਜ਼ ਆ ਜਾਣ, ਲੱਖਾਂ ਰੁਪਏ ਕਮਾ ਲੈਂਦਾ, ਲੱਖਾਂ ਨਹੀਂ ਹਜ਼ਾਰਾਂ ਕਮਾ ਲੈਂਦਾ ਹੈ। ਆਰਾਮ ਯਾਨੀ ਖੇਚਲ ਥੋੜ੍ਹੀ ਹੈ, ਫਲ ਬਹੁਤਾ ਹੈ। ਇਸੀ ਤਰ੍ਹਾਂ ਸਤੋਗੁਣੀ ਤਪ ਜੋ ਹੈ, ਚਿੱਤ ਬਿਰਤੀ ਦਾ ਰੋਕਣਾ, ਇਹਦਾ ਫਲ ਬਹੁਤਾ ਹੈ, ਖੇਚਲ ਇਹਦੇ ਵਿੱਚ ਥੋੜ੍ਹੀ ਹੈ। ਇਹ ਰੂਹ ਕਹਿੰਦੀ ਹੈ, ਤ੍ਰੇਤੇ ਯੁੱਗ ਦੇ ਵਿੱਚ ਮੈਂ ਇੱਕ ਤਪੱਸੀ ਹੁੰਦਾ ਸਾਂ। ਰਾਜਾ ਜਨਕ ਜੀ ਮਿਥਲਾਪੁਰੀ ਦੇ ਰਾਜਾ ਹੋਏ ਹਨ, ਬ੍ਰਹਮਗਿਆਨੀ ਵੀ ਸਨ, ਉਹ ਬ੍ਰਹਮਗਿਆਨੀ ਵੀ ਵਰਕੇ ਸ੍ਰੇਸ਼ਟ ਮੰਨੇ ਹਨ, ਕਿਉਂ ਰਾਜ ਵੀ ਕਰਦੇ ਸਨ ਔਰ ਬ੍ਰਹਮਗਿਆਨੀ ਵੀ ਸਨ। ਬੜੇ ਬੜੇ ਬੀਤਰਾਗ ਆਪ ਜੀ ਤੋਂ ਉਪਦੇਸ਼ ਲੈ ਕੇ ਜਨਮ ਸਫਲਾ ਕਰਨ ਦੀ ਕੋਸ਼ਿਸ਼ ਕਰਿਆ ਕਰਦੇ ਹਨ, ਪਰ ਬਹੁਤ ਸਾਰੇ ਇਹਨਾਂ ਦੀ ਕਸੌਟੀ ਦੇ ਪੂਰੇ ਨਹੀਂ ਸਨ ਉਤਰ ਸਕਦੇ, ਸੁਖਦੇਵ ਜੈਸੇ। ਇਉਂ ਕਰਕੇ ਤ੍ਰੇਤੇ ਯੁੱਗ ਦੇ ਵਿੱਚ ਕਹਿਣ ਲੱਗਾ, ਮੈਂ ਇੱਕ ਤਪੱਸੀ ਹੁੰਦਾ ਸੀ, ਔਰ ਉਹ ਕਹਿੰਦੀ ਹੈ। ਇਸਦੀ ਬਾਬਤ ਹੀ ਭਾਈ ਸਾਹਿਬ ਭਾਈ ਗੁਰਦਾਸ ਜੋ ਗੁਰੂ ਘਰ ਦੇ ਬਿਆਸ ਹੋਏ ਹਨ, ਰਾਜੇ ਜਨਕ ਦਾ ਸਾਰਾ ਪ੍ਰਸੰਗ ਇੱਕ ਥਾਂ ਦੱਸਦੇ ਹਨ। ਸਭ ਤੋਂ ਬੜਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਮਾਇਆ ਵਿੱਚ ਉਦਾਸੀ ਗੁਰਮੁਖ Thank you. ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਰਾਜਾ ਜਨਕ ਜੀ ਮਿਥਲਾਪੁਰੀ ਦੇ ਰਾਜਾ ਵੀ ਸਨ। ਰਾਜਾ ਹੋਣ ਦੇ ਬਾਵਜੂਦ ਮਾਇਆ ਵਿੱਚ ਹੀ ਨਿਰਲੇਪ ਸਨ। ਜੈਸੇ ਜਲਮੇ ਕਮਲ ਨਰਾਲਮ ਮਰਾਈ ਨੇ ਸਾਣੇ ਸੁਰਤ ਸ਼ਬਦ ਤੋਂ ਸਾਗਰ ਕਰੀਏ ਨਾਨਕ ਨਾਮ ਬਖਾਣੇ। ਇਹ ਮਰਾਬੀ ਸਾਰਾ ਦਿਨ ਪਾਣੀ ਵਿੱਚ ਤੈਰਦੀ ਹੈ, ਹੁੰਦੀ ਪਾਣੀ ਵਿੱਚ ਹੈ, ਲੇਕਿਨ ਉਹਦੇ ਖੰਭਾਂ ਦੇ ਵਿੱਚ ਪਾਣੀ ਸਪਰਸ਼ ਨਹੀਂ ਹੁੰਦਾ, ਪ੍ਰਵੇਸ਼ ਨਹੀਂ ਹੁੰਦਾ। ਕਮਲ ਪਾਣੀ ਵਿੱਚ ਹੁੰਦਾ ਹੈ, ਲੇਕਿਨ ਉਹਦੇ ਪੱਤਿਆਂ ਵਿੱਚ ਕਮਲ ਪਾਣੀ ਦਾ ਪ੍ਰਵੇਸ਼ ਨਹੀਂ ਹੁੰਦਾ। ਇਸੇ ਤਰ੍ਹਾਂ ਸੀ ਮਾਇਆ ਵਿੱਚ ਉੱਪਰੋਂ, ਲੇਕਿਨ ਮਨ ਉਹਨਾਂ ਦਾ ਬਿਲਕੁਲ ਨਿਰਲੇਪ ਸੀ। ਮਾਇਆ ਦੇ ਵਿੱਚ ਸ਼ਾਸਨ ਪਰਮੇਸ਼ੁਰ ਨੂੰ ਭੁਲਾਉਣ ਦੀ ਬੜੀ ਸ਼ਕਤੀ ਹੈ, ਬੜੀ ਤਾਕਤ ਹੈ। ਅਗਰ ਐਸੀ ਗੱਲ ਨਾ ਹੋਵੇ ਸਾਰੇ ਭਗਤ ਬਣ ਜਾਣ। ਇਉਂ ਕਰਕੇ ਦੱਸਦੇ ਹਨ, ਮਾਇਆ ਲੜ ਗਈ ਹੈ
Oh, अक्सर ही लपटा है, जिसकी सेवा जो करे इसी ही को फिर खाए। कोई गुरमुख बिरला गारडू जिन मल दल लाई पाए, नानक सही उबरे जो सच रहे लिवलाए। एक कोई तपस्वी इसे जंगल विच तप करदा, माया किसी शक्ल विच रस्सियां शंगलियां, उस तपस्वी पास आई, नमस्कार करके बैठ गई। तपस्वी पूछने लगा, तू कौन है? कहने लगी, मैं ईश्वरी शक्ति हाँ, ईश्वरी माया हाँ, है संगलियां रस्सियां ये क्यों रखियां? कहने लगी, बड़े बड़े जोगीश्वर नूं बन के काबू करने वास्ते क्यों रस्सियां ते संगलियां रखियां? ओ तपस्वी कहन लगा, बड़े बड़े जोगीश्वर जेड़े उन्हां वास्ते ये हन, मेरे वर्गियां वास्ते? कहन लगी, तेरे वर्गियां दा की है, तेरे वर्गे टट्टुआं दे तो मैं बिना ही लगाम ते सवारी कर लैनी हाँ। ये सुन के बड़ा गुस्से होया, चिमटा सी उहदे मत्थे मारिया, खून दी तारा वह निकली, अलोप हो गई। तो इसी तरह कुछ देर तो बाद उस जंगल के नज़दीक उस माया ने अपनी शक्ति नाल एक नदी रची, जिहदे विच बहुत पानी वगदा। माया ने एक युवावस्था की लड़की दारू धारण किया, मीं अंधेरी आई, उसके आश्रम पर आके कहन लगी, है तपस्वी मैं बाला ए वेले कित्थे जावां, सामने नदी वगदी है, जे मैनू पार छड्या मैं तेरा बड़ा उपकार होवे। तो कहने कित्थे आ नज़दीक ही है, मैं इकली उस नदी नूं तर नहीं सकदी। तो कहन लगा, चंगा मैं छड्या उहना, उठ के तुर पिया अगे नदी दे किनारे, करके देख नदी ठाठा मार रही है। अगों कहन लगा, लै मेरा हाथ पड़ के पीछे पीछे तुरी है। वो कहेंगी, ऐसा नहीं मैं तो तुरिया जाना, पानी मैनू रोड़ के लै जाएगा, मैनू तो मोढ़ियां ते बिठा के परले पार छड के आ, तां जाके मैं पार जा सकती हाँ। उसके चित विच दया आ गई, मोढ़ियां ते बिठा लिया। विचाले जाके उन्हें जिमें घोड़े दे अड्डियां मारी दियां हैं, दो अड्डियां मार के टिच टिच करके चलाना शुरू। वो देख के हैरान होया, कहन लगी, देखिया तेरे वर्गियां ने बिना लगाम ते सवारी कर दी? जो इन्नी गल देखी उसने, ओ तो वही माया है, उन्हें छट जमीन ते पटक मारी, की देखिया ना उत्थे नदी है ना माया। क्यों करके इस तरीके से माया की बाबत दस्या, माया विच प्रभु नूं भुलाउण की बड़ी शक्ति है। माड़े मोटियां की गिनती तो की करनी है, बड़े बड़े इस माया के अधीन होके अपने असलियत नूं भुल के होर नरकां विच जा डिगदे हैं। भगत कबीर जी ग्रस्त विच सन, जुलाहे सन, कपड़ियां दे बुनन वगैरह का काम करते। तो आप जी की अवस्था बहुत उच्ची हो चुकी सी, साधु महात्मा आपके पास बैठे रहते। एक दफा कुछ महात्मा बैठे हैं, एक कोई ਲੜਕੀ ਜੀ ਦੇ ਮੱਥੇ ਦੇ ਕੇਸ ਔਰ ਗਿੱਚੀ ਦੇ ਕੇਸ ਕਸੇ ਹੋਏ ਹਨ। ਆ ਕੇ ਨਮਸਕਾਰ ਕੀਤੀ, ਭਗਤ ਜੀ ਨੂੰ ਬੈਠ ਗਈ, ਪਰ ਭਗਤ ਜੀ ਨੇ ਕੋਈ ਉਸਦਾ ਔ ਭਗਤ ਨਹੀਂ ਕੀਤਾ। ਕੁਛ ਦੇਰ ਬੈਠ ਕੇ ਉਹ ਉੱਠ ਕੇ ਤੁਰ ਗਈ। ਮਹਾਤਮਾ ਕਹਿਣ ਲੱਗੇ, ਭਗਤ ਜੀ ਕਿਸੇ ਚੰਗੇ ਸ਼ਰੀਫ ਘਰਾਣੇ ਦੀ ਲੜਕੀ ਸੀ, ਆਈ ਤੁਸੀਂ ਉਹਦਾ ਕੋਈ ਔ ਭਗਤ ਪੁੱਛ ਗਿੱਛ ਨਹੀਂ ਕੀਤੀ। ਕਬੀਰ ਜੀ ਕਹਿਣ ਲੱਗੇ, ਐ ਸਾਧੂ ਜਨੋ, ਕੀ ਪੁੱਛ ਗਿੱਛ ਕਰੀਏ, ਤਾਂ ਈਸ਼ਵਰੀ ਮਾਇਆ ਸੀ, ਇਹਦੇ ਵਿੱਚ ਪਰਮਾਤਮਾ ਨੂੰ ਭੁਲਾਉਣ ਦੀ ਬੜੀ ਸ਼ਕਤੀ ਹੈ, ਇਸ ਕਰਕੇ ਇਹਦਾ ਸਤਿਕਾਰ ਕੀ ਕੀਤਾ ਜਾਏ। ਅਤੇ ਮਹਾਤਮਾ ਕਹਿਣਗੇ, ਭਗਤ ਜੀ ਅਸੀਂ ਇੱਕ ਸਰਚ ਦੇਖਿਆ, ਇਸਦੇ ਮੱਥੇ ਦੇ ਕੇਸ ਵੀ ਕਸੇ ਹੋਏ ਅਤੇ ਗਿੱਚੀ ਦੇ ਕੇਸ ਵੀ ਕਸੇ ਹੋਏ, ਇਹ ਕੀ ਕਾਰਨ? ਕਬੀਰ ਜੀ ਕਹਿੰਦੇ, ਆਪ ਜਾ ਰਹੀ ਹੈ ਬੁਲਾ ਲਓ, ਉਹਦੀ ਜ਼ਬਾਨੀ ਸੁਣੋ ਮੈਂ ਕੀ ਦੱਸਾਂ। ਆਵਾਜ਼ ਦਿੱਤੀ ਗਈ, ਲਕਸ਼ਮੀ ਮੁੜ ਆਈ, ਆ ਕੇ ਨਮਸਕਾਰ ਕਰਕੇ ਭਗਤ ਜੀ ਨੂੰ ਬੈਠ ਕੇ, ਭਗਤ ਜੀ ਕਹਿਣਗੇ, ਲਕਸ਼ਮੀ ਇਹ ਮਹਾਤਮਾ ਲੋਕ ਕੁਛ ਬਚਨ ਪੁੱਛਣਾ ਚਾਹੁੰਦੇ, ਇਹਨਾਂ ਦੇ ਸਵਾਲ ਦਾ ਮਾਕੂਲ ਜਵਾਬ ਦੇ। ਉਹ ਕਹਿੰਦੀ, ਪੁੱਛੋ। ਮਹਾਤਮਾ ਕਹਿਣ ਲੱਗੇ, ਤੇਰੇ ਮੱਥੇ ਦੇ ਕੇ ਜਿਹੜੇ ਕਬੀਰ ਜੈਸੇ ਬੀਤਰਾਗ ਹਨ, ਜਿਨ੍ਹਾਂ ਦੇ ਚਿੱਤ ਵਿੱਚ ਮਾਇਆ ਦੀ ਅਟੈਚਮੈਂਟ ਨਹੀਂ, ਪਕੜ ਨਹੀਂ, ਮੋਹ ਨਹੀਂ, ਉਹਨਾਂ ਦੇ ਅੱਗੇ ਮੈਂ ਨਮਸਕਾਰਾਂ ਕਰਦੀ ਹਾਂ, ਤਾਂ ਮੇਰੇ ਮੱਥੇ ਦੇ ਕੇਸ ਕਸ ਗਏ। ਕਿਉਂ? ਸਾਧੂ ਕੇ ਠੰਡੀ ਦਰਬਾਰ, ਕਰ ਕਿਰਪਾ ਮੋਕੋ ਨਿਸਤਾਰ, ਜੋ ਕਹੇ ਸੁਕਾਰ ਖਮਾਵਾਂ, ਜਾਂ ਨਾਨਕ ਗੁਰਮੁਖ ਨੇੜ ਨਾ ਆਵਾਂ। ਮਾਇਆ ਦਾਸੀ ਭਗਤਾਂ ਕੀ ਸਾਰ ਖਮਾਵਾਂ, ਇਉਂ ਚਰਨੀ ਲਾਗੇ ਤੋਂ ਮਹਿਲ ਪਾਵੈ, ਮੈਂ ਵੀ ਆਪਣਾ ਭਲਾ ਚਾਹੁੰਦੀ ਹਾਂ, ਇਹਨਾਂ ਦੇ ਅੱਗੇ ਨਮਸਕਾਰਾਂ ਕਰਕੇ। ਇਹ ਗੱਲ ਸੁਣ ਕੇ ਮਹਾਤਮਾ ਕਹਿਣ ਲਈ, ਕੋਈ ਆਪਣਾ ਕੌਤਕ ਦਿਖਾ ਸਕਦੀ ਹੈ? ਮਨਮੁੱਖਾਂ ਨਾਲ ਤੇਰਾ ਕਿਹੋ ਜਿਹਾ ਵਰਤ ਵਰਤਾ ਰਿਹਾ, ਇਹਦਾ ਭਲਾ ਦੇਖ ਲਿਆ। ਪਰ ਕਬੀਰ ਜੀ ਜੈਸੇ ਅੱਗੇ ਤੂੰ ਨਮਸਕਾਰਾਂ ਕਰਕੇ ਆਪਣਾ ਭਲਾ ਚਾਹੁੰਦੀ ਹੈ? ਹਾਂ। ਕਹਿਣ ਲੱਗੀ, ਚਲੋ ਜੇ ਦੇਖਣਾ ਮਨਮੁੱਖਾਂ ਨਾਲ ਮੇਰਾ ਕਿਹੋ ਜਿਹਾ ਵਰਤਾਰਾ, ਉਹ ਵੀ ਦਿਖਾ ਦਿੰਦੀ ਹਾਂ। ਵੈਸੇ ਤਾਂ ਸਾਰੀ ਦੁਨੀਆ ਦੀ ਹਾਲਤ ਸਿਆਣੇ ਪੁਰਸ਼ ਦੇਖ ਹੀ ਰਹੇ। ਕਿਉਂ ਕਰਕੇ ਉਹਨਾਂ ਨੂੰ ਨਾਲ ਹੀ ਕਾਸ਼ੀ ਦੇ ਬੜਾ ਘਣਾ ਜੰਗਲ ਹੈ, ਉੱਥੇ ਉਹ ਲੈ ਗਈ ਚੁਰਸਤਾ। ਉੱਥੇ ਕਹਿਣ ਲੱਗੀ, ਦੇਖੋ ਤੁਸੀਂ ਇਹਨਾਂ ਝਾੜੀਆਂ 'ਚ ਰੁਕ ਜਾਓ, ਮਨਮੁੱਖਾਂ ਨਾਲ ਮੇਰਾ ਕਿਹੋ ਜਿਹਾ ਵਰਤ ਵਰਤਾ ਰਿਹਾ, ਜਿੰਨਾ ਮੇਰੇ ਵਿੱਚ ਦੇ ਕੇਸ ਕਸਾਏ, ਇਹ ਤੁਸੀਂ ਦੇਖੀ ਚਲੋ। ਮਹਾਤਮਾ ਝਾੜੀਆਂ 'ਚ ਲੁੱਕ ਗਏ, ਉਸਨੇ ਚਤਨ ਮਾਇਆ ਤੋਂ ਜੜ ਰੂਪ ਧਾਰਨ ਕਰ ਲਿਆ। ਪੰਸਾ ਮੋਰ ਦੀ ਥੈਲੀ ਹੋ ਕੇ ਚੁਰਾਹੇ 'ਤੇ ਗਿਰ ਪਈ। ਚਾਰ ਮੁਸਾਫਰ ਆਪਸ ਵਿੱਚ ਜਿਹਨਾਂ ਦਾ ਹਿੱਤ ਹੈ, ਪਿਆਰ ਹੈ, ਸੰਬੰਧੀ ਹਨ, ਇੱਕ ਦੂਜੇ 'ਤੇ ਜਾਨ ਵਾਰਨ ਵਾਲੇ ਹਨ, ਇਹੋ ਜਿਹੇ ਆ ਨਿਕਲੇ। ਇੱਕ ਦੇਖ ਕੇ ਕਹਿਣ ਲੱਗਾ, ਬਈ ਥੈਲੀ ਪਈ ਹੈ। ਦੂਜਾ ਕਹਿੰਦਾ, ਦੇਖ ਤਾਂ ਸੀ ਕੀ ਹੈ, ਕਾਹਦੀ ਹੈ, ਕੀ ਇਹਦੇ ਵਿੱਚ? ਉਠਾ ਕੇ ਦੇਖੀ, ਬਹੁਤ ਭਾਰੀ ਹੈ। ਮੂੰਹ ਖੋਲਿਆ, ਮੋਹਰਾਂ ਦਮਕਦੀਆਂ, ਕਹਿਣ ਲੱਗੇ ਵੀ ਮੋਹਰਾਂ ਦੀ ਭਰੀ। ਤੀਜਾ ਕਹਿੰਦਾ, ਤਾਂ ਮੁਫਤ ਗੱਫਾ ਮਿਲ ਗਿਆ ਆਪਾਂ ਨੂੰ। ਕਹਿੰਦੇ, ਚਲੋ ਗਿਣੋ ਤਾਂ ਸੀ, ਗਿਣੀ ਤਾਂ 500 ਹੋਈ। ਆਪਾਂ ਚਾਰ ਹਾਂ, ਚਾਰ ਇਸੇ ਕਰੀਏ ਤਾਂ ਸਵਾ ਸਵਾ ਸੌ ਹੋਈ। ਇਹ ਤਾਂ ਮੁਫਤੀ ਆਪਾਂ ਨੂੰ ਕਿੱਥਾਂ ਮਿਲ ਗਿਆ, ਕੋਈ ਕੰਮ ਕਾਰ ਕਰਨ ਵਾਸਤੇ ਚੱਲੇ ਸਾਂ, ਪਰ ਵੰਡੀਆਂ ਤਾਂ ਆਪਾਂ ਫੇਰ ਹੀ ਪਾਵਾਂਗੇ ਨਾ। ਦੁਪਹਿਰ ਦਾ ਵਕਤ ਹੋਣ ਵਾਲਾ, ਕਿਉਂ ਕਰੋ, ਨਾਲ ਹੀ ਕਾਸ਼ੀ ਹੈ, ਦੋ ਤਾਂ ਉੱਥੇ ਜਾਓ, ਆਪਣਾ ਖਾਣਾ ਖਾਇਆ ਹੋ, ਅਤੇ ਦੋ ਅਸੀਂ ਇੱਥੇ ਬਹਿਨੇ ਹਾਂ, ਇਹਦੀ ਰਾਖੀ ਸਾਡਾ ਲੈ ਆਓ, ਪਿੱਛੋਂ ਆਪਾਂ ਵੰਡੀਆਂ ਪਾ ਲਵਾਂਗੇ। ਐਸਾ ਹੀ ਕੀਤਾ ਗਿਆ। ਦੋ ਸ਼ਹਿਰ ਨੂੰ ਤੁਰ ਗਏ, ਉੱਥੇ ਚਿੱਤ ਵਿੱਚ ਕੀ ਪ੍ਰੇਰਨਾ ਕੀਤੀ ਮਾਇਆ ਨੇ ਉਹਨਾਂ ਦੇ, ਕਹਿਣ ਲੱਗੇ ਦੇਖੋ ਚਾਰ ਆਂ ਹਿੱਸੇਦਾਰ, ਪੰਜ ਸੌ ਹੈ, ਸਵਾ ਸਵਾ ਸੌ ਆਈ, ਜੇ ਭਲਾ ਆਪਾਂ ਦੋਵੇਂ ਵੰਡੀਏ ਤਾਂ ਢਾਈ ਡੇਢ ਸੌ ਆਏਗੀ। ਇਉਂ ਕਰਦਿਆਂ ਆਪਣਾ ਖਾਣਾ ਖਾ ਲੈਂਦੇ ਹਾਂ, ਉਹਨਾਂ ਦੇ ਖਾਣੇ 'ਚ ਜ਼ਹਿਰ ਮਿਲਾ ਦਿੰਦੇ ਹਾਂ, ਡਬਲ ਲੱਫਾ ਮਿਲ ਜਾਏਗਾ। ਉਹਦੇ ਚਿੱਤ ਵਿੱਚ ਤਾਂ ਇਹ ਪ੍ਰੇਰਨਾ ਕਰ ਦਿੱਤੀ, ਜਿਹੜੇ ਪਿੱਛੇ ਬੈਠੇ ਸਨ ਰਾਖੀ, ਉਹਨਾਂ ਦੇ ਚਿੱਤ ਵਿੱਚ ਕੀ ਪ੍ਰੇਰਨਾ ਕੀਤੀ, ਵੀ ਜਦੋਂ ਆ ਕੇ ਰੋਟੀ ਰੱਖਣ ਲੱਗਣਗੇ, ਦੋ ਦੋ ਫੁੜਫੜੀਆਂ 'ਚ ਰੱਖ ਦਿਆਂਗੇ, ਫੁੜਫੜੀ 'ਚ ਸੱਟ ਲੱਗਣ ਦੀ ਦੇਰ ਆ ਰਹੀ, ਝੱਟ ਮਰ ਜਾਂਦਾ, ਡਬਲ ਗੱਫਾ ਮਿਲ ਜਾਏਗਾ। ਦੋ ਤਰਫਾ ਹੀ ਪ੍ਰੇਰਨਾ ਕਰ ਦਿੱਤੀ।
Thank you.
ਬੁਰੇ ਕੰਮਾਂ ਵਿੱਚ ਇਨਸਾਨ ਐਸ਼ੋ ਇਸ਼ਰਤ ਵਿੱਚ ਲੱਗ ਕੇ ਅੰਨਾ ਹੋ ਜਾਵੇ, ਉਹਦੇ ਵਾਸਤੇ ਤਾਂ ਫਿਰ ਇਸਨੇ ਨਾਗਣੀ ਬਣ ਜਾਣਾ ਨਾ। ਜਿਹੜੇ ਗੁਰਮੁਖ ਹਨ ਇਸਨੂੰ ਯੋਗ ਤਰੀਕੇ ਸਿਰ ਕਮਾਉਂਦੇ ਅਤੇ ਯੋਗ ਤਰੀਕੇ ਸਿਰ ਇਸਦੀ ਵਰਤੋਂ ਕਰਦੇ ਹਨ, ਪਰ ਪ੍ਰਚਾਰ ਵਾਸਤੇ ਆਪ ਆਪਣੀ ਜਿਹੜਾ ਖਾਣਾ ਹੋਰ ਸਰੀਰ ਦੇ ਵਿਵਹਾਰ ਉਹ ਵੀ ਸ਼ੁੱਧ ਇਉਂ ਇਸ ਤਰੀਕੇ ਸਿਰ ਇਸ ਦੇ ਨਾਲ ਪਕੜ ਨਹੀਂ ਕਰਦੇ, ਸਿਰਫ ਇਸਨੂੰ ਕਾਰਜ ਸਿੱਧੀ ਦਾ ਜ਼ਰੀਆ ਜਾਣਦੇ ਹਨ, ਉਹਨਾਂ ਵਾਸਤੇ ਦੁੱਖ ਰੂਪ ਨਹੀਂ। ਇਉਂ ਰਾਜਾ ਜਨਕ ਜੀ ਦੀ ਬਾਬਤ ਦੱਸਦੇ ਨੇ, ਭਾਵੇਂ ਮਿਥਲਾ ਪੁਰੀ ਦਾ ਰਾਜਾ ਹੈ, ਭਗਤ ਬੜਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਹਦਾ ਸੀ। ਗੁਰਮੁਖ ਇੱਕ ਮਨਮੁਖ, ਮਨਮੁਖ ਉਹਨੂੰ ਕਹਿੰਦੇ ਹਨ ਜਿਹਦਾ ਮੁੱਖ ਮਨ ਵੱਲ ਹੈ, ਯਾਨੀ ਆਪਣੇ ਮਨ ਦੇ ਕਹੇ ਅਨੁਸਾਰ ਕਰਨ ਵਾਲਾ ਪੁਰਸ਼ ਜਿਹੜਾ ਹੈ ਉਸਨੂੰ ਮਨਮੁਖ ਕਿਹਾ ਜਾਂਦਾ ਹੈ, ਜੋ ਗੁਰੂ ਦੇ ਹੁਕਮ ਅਨੁਸਾਰ ਆਪਣੀ ਜ਼ਿੰਦਗੀ ਨੂੰ ਢਾਲਦਾ ਉਸਨੂੰ ਗੁਰਮੁਖ ਕਹਿੰਦੇ ਹਨ। ਇੱਥੇ ਦੱਸਿਆ ਮਨਮੁੱਖਾਂ ਵਾਸਤੇ ਇਹ ਜਿਹੜੀ ਮਾਇਆ ਹੈ ਇਹ ਨਾਗਣੀ ਦਾ ਰੂਪ ਬਣ ਜਾਂਦੀ ਹੈ। ਤਾਂ ਉਹ ਗੁਰਮੁਖ ਜਿਹੜੇ ਹਨ ਜਿਵੇਂ ਜਿਹੜੇ ਗਾਰੜੂਆਂ ਹਨ ਸੱਪਾਂ ਨੂੰ ਗਵਾਂ ਵਿੱਚ ਪਾਈ ਫਿਰਦੇ ਹਨ, ਕੁਛ ਨਹੀਂ ਕਹਿੰਦੇ, ਕਿਉਂ ਉਹਨਾਂ ਪਾਸ ਮੰਤਰ ਹੈ ਉਹਦੇ ਦੇ ਉਤਾਰ। ਇਸੀ ਤਰ੍ਹਾਂ ਜਿਹੜੇ ਗੁਰਮੁਖ ਹਨ ਉਹਨਾਂ ਦੀ ਇਹ ਸੇਵਾਦਾਰ ਹੈ। ਰਾਜਾ ਜਨ ਕਲਾ ਕੇ ਰਾਜਭਾਗ ਵਿੱਚ ਹੈ, ਪਰ ਮਾਇਆ ਤੋਂ ਉੱਚਾ ਮਾਇਆ ਵਿੱਚ ਉਦਾਸੀ ਗੁਰਮੁਖ ਪ੍ਰਾਪਤੀ ਨਹੀਂ ਸੀ। ਚਾਹੁੰਦਾ ਸੀ ਮੈਨੂੰ ਕੋਈ ਇਹੋ ਜਿਹਾ ਮਹਾਂਪੁਰਖ ਮਿਲੇ ਜਿਹੜਾ ਬਹੁਤ ਜਲਦੀ ਗਿਆਨ ਕਰ ਦੇ। ਇੱਕ ਦਿਨ ਦਾ ਜ਼ਿਕਰ, ਜੇਠਾੜ ਦਾ ਮਹੀਨਾ, ਸਤਲੂਆਂ ਚੱਲਦੀਆਂ, ਤਹਿਖਾਨੇ ਵਿੱਚ ਦੁਪਹਿਰ ਦੇ ਵਕਤ ਪ੍ਰਸ਼ਾਦ ਛਕ ਕੇ ਰਾਜਾ ਜਨ ਆਰਾਮ ਵਰਤ ਹੁੰਦਾ ਹੈ। ਉਹਨਾਂ ਸਮਿਆਂ ਦੇ ਵਿੱਚ ਅੱਜ ਕੱਲ੍ਹ ਨੂੰ ਏਅਰ ਕੰਡੀਸ਼ਨਰ ਜਾਂ ਇਹੋ ਜਿਹੇ ਸਿਸਟਮ ਨਹੀਂ ਸਨ। ਰਾਜੇ ਮਹਾਰਾਜੇ ਜਾਂ ਹੋਰ ਕਈ ਲੋਕ ਤਹਿਖਾਨੇ ਜਿਹਨੂੰ ਝੋਰੇ ਜਾਂ ਗੁਫਾਵਾਂ ਵੀ ਕਹਿੰਦੇ ਹਨ, ਜ਼ਮੀਨ ਵਿੱਚ ਪਟਕੇ ਬਣਾਉਂਦੇ। ਉਹ ਸਰਦੀ ਦੇ ਮੌਸਮ ਵਿੱਚ ਗਰਮ ਹੁੰਦੇ ਹਨ, ਕੁਛ ਗਰਮੀ ਦੇ ਮੌਸਮ ਵਿੱਚ ਠੰਡੇ ਰਹਿੰਦੇ ਹਨ। ਫਿਰ ਸਾਉਣ ਭਾਦੋਂ ਦੇ ਮਹੀਨੇ ਦੋ ਮੌਸਮ, ਜਦੋਂ ਬਰਸਾਤ ਦਾ ਮੌਸਮ ਹੁੰਦਾ ਹੈ ਉਦੋਂ ਠੀਕ ਨਹੀਂ, ਬਾਕੀ ਦਸ ਮਹੀਨੇ ਉਹਨਾਂ ਦਾ ਬਹੁਤ ਆਰਾਮ ਹੈ। ਸਰਦੀ ਵਿੱਚ ਤਕਰੀਬਨ ਅੱਧੀ ਸਰਦੀ ਹੁੰਦੀ ਹੈ ਬਾਹਰ ਨਾਲੋਂ, ਗਰਮੀ ਦੇ ਮੌਸਮ ਵਿੱਚ ਬਹੁਤ ਥੋੜ੍ਹੀ ਗਰਮੀ ਹੁੰਦੀ ਹੈ ਅੰਦਰ। ਮੈਂ ਤਹਿਖਾਨੇ ਵਿੱਚ ਹੈ, ਰਾਣੀਆਂ ਪੱਖਾ ਕਰ ਰਹੀਆਂ। ਰਾਜਾ ਜਨਕ ਨੂੰ ਸੁਪਨਾ ਆਇਆ, ਜਾਗਰ ਸੁਪਨ ਸੁਖੋਪਤ ਪੁਰੀਆ ਆਤਮ ਭੁਗਤ ਕੀਏ ਪੁਰੀਆ। ਆਤਮਾ ਰੂਪੀ ਰਾਜਾ ਦੀਆਂ ਜਾਗਰ ਤੇ ਸੁਪਨ ਸੁਖੋਪਤ ਪੁਰੀਆ ਇਹ ਚਾਰ ਅਵਸਥਾਵਾਂ ਹਨ। ਜਿਵੇਂ ਇੱਕ ਰਾਜਾ ਆਪਣੇ ਦਰਬਾਰ ਵਿੱਚ ਬੈਠਾ, ਅਹਿਲਕਾਰਾਂ ਦੇ ਸਮੇਤ ਕੁਛ ਰਾਜਕਾਜ ਦੇ ਵਿਹਾਰਕਾਰ ਦੀ ਬਾਬਤ ਸੁਣਾਈ ਜਾਂ ਤਖਣੀ ਯਾਦ ਕਰ ਰਿਹਾ। ਦੂਸਰਾ ਘਰਾਂ ਦੇ ਉਹੀ ਰਾਜਾ ਆਪਣੇ ਮਹਿਲ ਦੀ ਚਾਰ ਦੀਵਾਰੀ ਦੇ ਅੰਦਰ ਘਰ ਦੇ ਜਿਤਨੇ ਫੈਮਿਲੀ ਮੈਂਬਰ ਹਨ, ਰਾਣੀਆਂ ਹਨ, ਬੱਚੇ ਹਨ, ਉਹਨਾਂ ਨਾਲ ਕੋਈ ਘਰ ਦੇ ਕਾਰੋਬਾਰ ਦੀ ਬਾਬਤ ਗੱਲਾਂ ਬਾਤਾਂ ਆਦਿ ਕਰਦਾ ਹੈ, ਵਿਚਾਰਾਂ ਕਰਦਾ ਹੈ। ਫਿਰ ਕੋਈ ਰਾਜਾ ਖਾਣ ਪਾਣ ਕਰਕੇ ਦਿਨ ਦਾ ਥੱਕਿਆ ਹੁੰਦਾ, ਆਪਣੇ ਬੈੱਡਰੂਮ 'ਤੇ ਚਲਿਆ ਜਾਂਦਾ, ਆਰਾਮ ਦੇ ਕਮਰੇ ਵਿੱਚ ਚਲਾ ਜਾਂਦਾ, ਨੀਂਦ ਲੈ ਕੇ ਉੱਠ ਕੇ ਸਰ ਡਾਕਣ ਕੁੱਲਾ ਇਸ਼ਨਾਨ ਕਰਕੇ ਆਪਣੇ ਪ੍ਰਭੂ ਦੇ ਕਮਰੇ ਵਿੱਚ ਜਾ ਕੇ ਭਜਨ ਪਾਠ ਵਿੱਚ ਮਸ਼ਗੂਲ ਹੋ ਜਾਂਦਾ। ਇਹ ਉਸ ਰਾਜਾ ਦੀਆਂ ਚਾਰ ਅਵਸਥਾਵਾਂ ਹੋ ਗਈਆਂ। ਰਾਜਾ ਇੱਕੋ ਹੀ ਹੈ, ਅਵਸਥਾਵਾਂ ਚਾਰ ਹੋ ਗਈਆਂ। ਇਸੀ ਤਰ੍ਹਾਂ ਆਤਮਾ ਰੂਪੀ ਰਾਜਾ ਹੈ, ਸਭ ਦਾ ਜੋ ਆਪਣਾ ਆਪਾ ਹੈ, ਉਹਦੀਆਂ ਵੀ ਚਾਰ ਅਵਸਥਾ ਦੱਸੀਆਂ। ਜਾਗਰਤ ਸੁਪਨ ਸੁਖੋਪਤ ਪੁਰੀਆ ਆਤਮ ਭੁਗਤ ਕੀਏ ਪੁਰੀਆ। ਆਤਮਾ ਰੂਪੀ ਰਾਜਾ ਦੀਆਂ ਜਾਗਰਤ ਵਿੱਚ ਤਾਂ ਇਹ ਅੱਖਾਂ ਵਿੱਚ ਹੁੰਦਾ, ਬਾਅਦ ਸਰਪੰਚ ਦੇਖ ਰਿਹਾ, ਇਹ ਮਾਨੋ ਰਾਜਾ ਦਾ ਦਰਬਾਰ, ਆਤਮਾ ਰੂਪੀ ਰਾਜਾ ਦਾ ਦਰਬਾਰ ਲੱਗਿਆ। ਜਦੋਂ ਕੰਠ ਵਿੱਚ ਜਾਂਦਾ, ਕੰਠ ਵਿੱਚ ਹਿਤਾ ਨਾੜੀ ਹੈ, ਇੱਕ ਸੂਖਮ ਨਾੜੀ ਹੈ, ਉਹਦੇ ਵਿੱਚ ਮਨ ਪ੍ਰਵੇਸ਼ ਕਰਦਾ ਹੈ, ਉੱਥੇ ਸੁਪਨ ਸਰਪੰਚ ਰੱਖਦਾ ਹੈ, ਇਹ ਮਾਨੋ ਅੰਤਰਪੁਰ ਹੈ ਰਾਜਾ ਦਾ। ਫਿਰ ਹਿਰਦੇ ਸਥਾਨ ਵਿੱਚ ਜਾ ਕੇ ਇਹਨੂੰ ਸੌਂਕ ਨੀਂਦ ਆਉਂਦੀ ਹੈ, ਸੌਂਕ ਸਲੀਪ ਜਿਸਨੂੰ ਕਹਿੰਦੇ, ਜਿਹਦੇ ਵਿੱਚ ਸੁਪਨਾ ਕੋਈ ਨਹੀਂ ਹੁੰਦਾ, ਸੁਖ ਸਰੂਪ ਅਵਸਥਾ ਹੈ, ਉਹ ਮਾਨੋ ਰਾਜਾ ਦਾ ਬੈਡਰੂਮ ਹੈ, ਉੱਥੇ ਆਰਾਮ ਨਾਲ ਸੌਂਦਾ ਹੈ। ਫਿਰ ਉੱਠ ਕੇ ਇਸ਼ਨਾਨ ਆਦਿ ਕਰਕੇ ਜਦੋਂ ਆਪਣੇ ਪ੍ਰਭੂ ਦੇ ਕਮਰੇ ਵਿੱਚ ਜਾ ਕੇ ਭਜਨ ਬੰਦਗੀ ਦੇ ਵਿੱਚ ਮਸ਼ਗੂਲ ਹੁੰਦਾ ਹੈ, ਇਹ ਆਤਮਾ ਰੂਪੀ ਰਾਜਾ ਦੀ ਚੌਥੀ ਅਵਸਥਾ ਜਿਹੜੀ ਹੈ, ਨਿਜ ਅਵਸਥਾ, ਆਤਮਾ ਅਵਸਥਾ, ਉਹਦੇ ਵਿੱਚ ਸਥਿਤ ਹੋ ਕੇ ਆਤਮਾਨੰਦ ਲੈਂਦਾ ਹੈ। ਇਸੀ ਤਰ੍ਹਾਂ ਇਹ ਦੱਸਿਆ, ਜਾਗਰ ਸੁਪਨ ਸੁਖੋਪਤ ਤੁਰੀਆ ਆਤਮ ਭੁਗਤ ਕੀਏ ਪੁਰੀਏ। ਪਰ ਜਿਹਨੇ ਵੀ ਆਪਣੀ ਜਗਤ ਕੋ ਤੁਰੀਆ ਪਾਵੇ ਕੋਏ, ਨਾਨਕ ਸੰਤ ਨਿਰਮਲ ਭਏ ਜਿਨ ਮਨ ਵਸਿਆ ਸੋਏ। ਜਾਗਰਤ ਸੁਪਨ ਸੁਖੋਪਤ ਇਹ ਤਿੰਨ ਅਵਸਥਾਵਾਂ ਜਿਹੜੀਆਂ ਹਨ, ਇਹ ਤਾਂ ਹਰੇਕ ਨੂੰ ਪ੍ਰਾਪਤ ਹੁੰਦੀਆਂ, ਕੁੱਤਿਆਂ ਬਿੱਲਿਆਂ ਨੂੰ ਵੀ ਪ੍ਰਾਪਤ ਹੁੰਦੀਆਂ, ਉਹਨਾਂ ਨੂੰ ਵੀ ਤਿੰਨ ਅਵਸਥਾ ਆਉਂਦੀਆਂ ਆਈਆਂ ਹਨ। ਚੌਥੀ ਅਵਸਥਾ ਜਿਹੜੀ ਤੁਰੀਆ ਹੈ, ਇਹ ਮਹਾਤਮਾ ਲੋਕਾਂ ਦੀ, ਗਿਆਨਵਾਨਾਂ ਦੀ, ਜਿਸਨੂੰ ਇਹ ਪ੍ਰਾਪਤ ਹੋ ਜਾਵੇ ਉਹੀ ਮਹਾਂਪੁਰਖ ਹੈ, ਗਿਆਨਵਾਨ ਹੈ, ਪਰ ਹਿਰਦੇ ਨੂੰ ਇਹ ਪ੍ਰਾਪਤ ਨਹੀਂ ਹੁੰਦੀ। ਸੋ ਕਾਫੀ ਦੇਰ ਦੇ ਅਭਿਆਸ ਨਾਲ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦੀ ਹੈ। ਭਾਵੇਂ ਆਤਮਾ ਦੀ ਅਵਸਥਾ ਇਹਨਾਂ ਤੋਂ ਵੀ ਪਰੇ, ਉਹ ਤੁਰੀਆ ਅਤੀਤ ਹੈ ਜੋ ਹੈ। ਸੋ ਇਸ ਕਰਕੇ ਆਹ ਵਿਚਾਰ ਰਾਜਾ ਜਨਕ ਜਦੋਂ ਸੁਣਦਾ ਹੈ ਜਾਂ ਦੁਪਹਿਰ ਦੇ ਵਕਤ ਛੱਕ ਛੱਕ ਕੇ, ਉਹਨੂੰ ਕੂਕ ਨੀਂਦ ਦੀ ਬਜਾਏ ਸੌਂਕ ਸਲੀਪ ਦੀ ਬਜਾਏ ਉਸਦਾ ਖਿਆਲ ਹਿਤਾ ਨਾੜੀ ਵਿੱਚ ਚਲਾ ਜਾਂਦਾ ਹੈ, ਉੱਥੇ ਉਹਨੂੰ ਸੁਪਨਾ ਆਉਂਦਾ ਹੈ। ਸੁਪਨੇ ਵਿੱਚ ਜਿਵੇਂ ਜਾਗਰਤ ਦੇ ਪਦਾਰਥ ਸੱਚੇ ਪ੍ਰਤੀਤ ਹੁੰਦੇ ਹੁੰਦੇ ਨੇ, ਉੱਥੇ ਵੀ ਉਸ ਵਕਤ ਦੇ ਪਦਾਰਥ ਸੱਚੇ ਹੀ ਪ੍ਰਤੀਤ ਹੁੰਦੇ ਹਨ। ਸੁੱਖ ਦੁੱਖ ਜੋ ਕੁਛ ਵੀ ਹੈ ਸੱਚਾ ਹੀ ਪ੍ਰਤੀਤ ਹੁੰਦਾ। ਉਸ ਮੌਕੇ ਨੀ ਆਮ ਝੂਠ ਮੰਨਦਾ, ਪਰ ਜਦੋਂ ਜਾਗਰਤ ਦੇ ਕਹਿੰਦਾ ਉਹ ਤਾਂ ਸੁਪਨਾ ਸੀ, ਜਾਂ ਉਹ ਕਹਿੰਦਾ ਜਿਵੇਂ ਉਸ ਮੌਕੇ ਉਹ ਸੱਚੇ ਪ੍ਰਤੀਤ ਹੁੰਦੇ ਨੇ, ਇਹ ਨਹੀਂ ਹੁੰਦੇ ਜਾਗਰਤ ਦੇ। ਉਸ ਇਸੀ ਤਰ੍ਹਾਂ ਜਦੋਂ ਇਹ ਜਾਗਰਤ ਹੁੰਦੀ ਹੈ ਸੁਪਨ ਦੇ ਪਦਾਰਥ ਨਹੀਂ ਹੁੰਦੇ। ਇਹ ਤਿੰਨੇ ਅਵਸਥਾਵਾਂ ਬਦਲਣ ਵਾਲੀਆਂ, ਸਦਾ ਰਹਿਣ ਵਾਲੀਆਂ। ਜਿਹੜੀ ਸਦਾ ਨਾ ਰਹਿਣ ਵਾਲੀ ਹੋਵੇ ਚੀਜ਼, ਉਹ ਨਾਸ਼ਵੰਤ ਹੁੰਦੀ ਹੈ। ਸਦਾ ਰਹਿਣ ਵਾਲਾ ਉਹ ਹੈ ਜਿਹੜਾ ਇਹਨਾਂ ਨੂੰ ਦੇਖਦਾ। ਇਹ ਜਦੋਂ ਭੂਖ ਨੀਂਦ ਹੁੰਦੀ ਹੈ ਸਮ ਸਲੀਪ, ਜਿਹਦੇ ਵਿੱਚ ਕੋਈ ਸੁਪਨਾ ਨਹੀਂ ਹੁੰਦਾ, ਕੋਈ ਫੁਰਨਾ ਨਹੀਂ ਹੁੰਦਾ, ਉਹ ਜਦੋਂ ਆਉਂਦੀ ਹੈ ਉਦੋਂ ਨਾ ਸੁਪਨਾ ਹੁੰਦਾ, ਸੁਪਨੇ ਦਾ ਕੋਈ ਪਦਾਰਥ ਹੁੰਦਾ, ਨਾ ਜਾਗਰ ਦਾ ਕੋਈ ਹੁੰਦਾ, ਦੋਨੋਂ ਪਦਾਰਥ ਨਹੀਂ ਹੁੰਦੇ। ਉੱਥੇ ਜਾਣੇ ਇੱਕ ਦੂਜੇ ਵਿੱਚ ਨਾ ਰਹਿਣ ਕਰਕੇ ਇਹ ਸਤ ਨਹੀਂ ਹਨ, ਬਿਨਸਨਹਾਰ ਹਨ। ਜਾਗਰ ਸੁਪਨ ਨਹੀਂ, ਸੁਪਨ ਚ ਜਾਗਰਤ ਨਹੀਂ, ਸਕੋਪਤ ਵਿੱਚ ਦੋਨੋਂ ਨਹੀਂ ਹਨ। ਇਸ ਤਰੀਕੇ ਸਿਰ ਪਰ ਸੂਰਿਆ ਜੋ ਆਤਮਾ ਹੈ, ਤਿੰਨਾਂ ਅਵਸਥਾ ਵਿੱਚ ਇੱਕ ਰਸ ਹੈ, ਇਹਨਾਂ ਦਾ ਦਿਸ਼ਟਾ ਦੇਖਣ ਵਾਲਾ ਹੈ। ਆਇਓ ਰਾਜਾ ਜਨਕ ਨੂੰ ਸੁਪਨਾ ਆਇਆ, ਕੀ ਦੇਖਦਾ ਹੈ, ਇਸ ਤੋਂ ਕੋਈ ਗਲਤੀ ਹੋ ਗਈ ਸੁਪਨੇ ਵਿੱਚ, ਪਰਜਾ ਵਿਗੜ ਗਈ। ਪਰਜਾ ਨੇ ਦੂਸਰੇ ਰਾਜਾ ਪਾਸ ਜਾ ਕੇ ਸ਼ਿਕਾਇਤ ਕੀਤੀ, ਵੀ ਅਸੀਂ ਤੁਹਾਨੂੰ ਆਪਣਾ ਰਾਜਾ ਛੱਡਦੇ ਹਾਂ, ਇਸ ਨੂੰ ਇਸ ਰਾਜਪਾਲ ਨੂੰ ਕੱਢੋ, ਇਹਦੀਆਂ ਸਾਰੀਆਂ ਵਸਤਾਂ ਆਪਣੇ ਕਾਬੂ ਕਰੋ। ਉਹਨੇ ਚੜ੍ਹਾਈ ਕਰ ਦਿੱਤੀ, ਚੜ੍ਹਾਈ ਕਰਕੇ ਰਾਜਾ ਜਨਕ ਨੂੰ ਗ੍ਰਿਫਤਾਰ ਕਰ ਲਿਆ। ਖਜ਼ਾਨੇ, ਇਹਦੇ ਮਹਿਲ, ਸਾਰੀਆਂ ਚੀਜ਼ਾਂ ਉਸ ਨਵੀਨ ਰਾਜਾ ਨੇ ਆਪਣੇ ਕਾਬੂ ਕਰ ਲਈਆਂ। ਔਰ ਇਸਨੂੰ ਹੁਕਮ ਕਰ ਦਿੱਤਾ, ਤਿਰਸਕਾਰ ਨਾਲ, ਬੜੇ ਨਾਦਰ ਨਾਲ ਮੇਰੀ ਹੱਦ ਵਿੱਚੋਂ ਬਾਹਰ ਕੱਢ ਦਿਓ, ਸਤਿਕਾਰ ਕੋਈ ਨਾ ਕਰ। ਇਉਂ ਜਨਕ ਨੂੰ ਬੁਰੇ ਦੁਰਵਚਨ ਕਹਿ ਕੇ ਮੁਕੀ ਤਫਾ ਮਾਰ ਮਾਰ ਕੇ ਬਾਹਰ ਕੱਢ ਰਹੇ ਹਨ। ਇਉਂ ਕਰਦੇ ਕਰਦੇ ਇਸ ਰਾਜ ਦੀ ਹੱਦ ਤੋਂ ਬਾਹਰ ਕਰਕੇ ਕਹਿੰਦੇ, ਦੇਖੋ ਇੱਧਰ ਨਹੀਂ ਆਉਣਾ, ਪ੍ਰਣ ਦਿਸ਼ਾ ਤੇ ਜਾਓ। ਹੁਣ ਸਭ ਕੁਛ ਖੁੱਸਿਆ, ਭਾਵੇਂ ਜਾਗਰ ਵਿੱਚ ਖੁੱਸੇ 'ਤੇ ਵੀ ਦੁੱਖ ਹੁੰਦਾ, ਜਿਹਨੂੰ ਅਸੀਂ ਤਾਂ ਸੁਪਨ ਵਿੱਚ ਵੀ ਐਸਾ ਹੀ ਹੋਇਆ ਕਰਦਾ। ਬੜਾ ਦੁਖੀ ਹੈ, ਬੈਠਾ ਹੈ, ਉਹ ਸਖ਼ਤ ਤਾੜਨਾ ਕਰਕੇ ਨਵੀਨ ਰਾਜਾ ਦੇ ਜਿਹੜੇ ਨੌਕਰ ਸਨ ਮੁੜਿਆ ਹੈ। ਹੁਣ ਸੋਚਦਾ ਵੀ ਇੱਧਰ ਨਹੀਂ ਮੈਂ ਜਾਣਾ, ਮੈਂ ਪਰਾਂ ਜਾਣਾ। ਪਰਲੇ ਪਾਸੇ ਨੇ ਤੁਰ ਪਿਆ, ਕੁਝ ਦੂਰੋਂ ਉੱਚੇ ਉੱਚੇ ਮਕਾਨ ਆਤ ਨਜ਼ਰ ਆਏ, ਸੋਚਿਆ ਵੀ ਸ਼ਹਿਰ ਹੈ, ਭੁੱਖ ਲੱਗੀ ਹੈ, ਪਿਆਸ ਲੱਗੀ ਹੈ, ਚੱਲ ਕੇ ਉੱਥੇ ਕੁਛ ਖਾਈਏ। ਛੇਤੀ ਛੇਤੀ ਸ਼ਹਿਰ ਵਿੱਚ ਪਹੁੰਚਿਆ, ਪਹੁੰਚ ਕੇ ਪੁੱਛਦਾ ਹੈ ਇੱਥੇ ਕੋਈ ਲੰਗਰ ਹੋਵੇ ਕਿਸੇ ਦਾ, ਜਿੱਥੇ ਅੰਨ ਪਾਣੀ ਮਿਲਦਾ ਹੋਵੇ। ਕਿਸੇ ਨੇ ਕਿਹਾ ਹਾਂ ਫਲਾਣੇ ਦਾ ਸ਼ਾਹੂਕਾਰ ਦਾ ਖੇਤਰ ਹੈ, ਤਾਂ ਉੱਥੇ ਸਿਰਫ ਦੋ ਕੜਛੀਆਂ ਖਿਚੜੀ ਦੀਆਂ ਮਿਲਦੀਆਂ ਨੇ, ਹੋਰ ਕੁਛ ਨਹੀਂ। ਉੱਥੇ ਜਾ ਕੇ ਪਤਾ ਲੈ ਲੈ। ਪਹੁੰਚਿਆ, ਜਾ ਕੇ ਪੁੱਛਿਆ, ਕਹਿਣਾ ਹਾਂ ਅਜੇ ਵਰਤਿਆ ਨਹੀਂ ਹੈ ਭੋਜਨ, ਖਿਚੜੀ ਲੈਣੀ ਹੈ, ਹੱਥ ਉੱਪਰ ਰੋਟੀ ਵੀ ਹੱਥੇ ਮਿਲ ਜਾਏ, ਕੋਈ ਬਰਤਨ ਲਾਇਆ ਜਾ। ਹੁਣ ਬਰਤਨ ਕਿੱਥੋਂ ਲਿਆਵੇ, ਘੁਮਾਇਆ ਨਹੀਂ ਪੱਟੀ ਸੀ। ਉੱਥੇ ਪਹੁੰਚਿਆ, ਇੱਕ ਠੀਕਰਾ ਲੱਭਿਆ ਜਿਹੜਾ ਸੋਨੇ ਚਾਂਦੀ ਦੇ ਥਾਲਾਂ ਵਿੱਚ ਖਾਣ ਵਾਲਾ ਸੀ। ਠੀਕਰਾ ਧੋ ਧੂ ਕੇ ਤਿਆਰ ਕਰਕੇ ਲਿਆਇਆ, ਜਿਤਨੇ ਨੂੰ ਖਿਚੜੀ ਵਰਤ ਚੁੱਕੀ, ਆ ਕੇ ਕਹਿਣਗੇ ਲਿਆ, ਕਹਿਣਗੇ ਵੀ ਤੂੰ ਲੇਟ ਆਇਆ, ਹੁਣ ਬੜੀ ਭੁੱਖ ਲੱਗੀ ਹੈ, ਕਲੇਜਾ ਚੱਟੀ ਜਾ ਰਹੀ ਹੈ, ਬੜੇ ਮਿੰਟਾਂ ਤਰਲੇ ਕੀਤੇ, ਮੈਨੂੰ ਕੁਛ ਥੋੜ੍ਹਾ ਬਹੁਤ ਦਿਓ। ਬਹੁਤ ਮਿੰਟਾਂ ਤਰਲੇ ਕਰਨ ਕਰਕੇ ਇੱਥੋਂ ਖੁਰਚ ਖਰਚੇ ਦੋ ਖਰਚੀਆਂ ਖਿਚੜੀ ਦੀਆਂ ਪਾ ਦਿੱਤੀਆਂ। ਆਹ ਥਾਂ ਕਹਿਣ ਲੱਗੇ ਘਿਓ ਵਰਤਿਆ ਲੈ ਲਾ, ਕਿਉਂਕਿ ਕੋਈ ਕੜਛੀ ਚਮਚਾ ਰੱਖਿਆ ਸੀ ਵੱਡਾ, ਉਹ ਘਿਓ ਦਾ ਹੁੰਦਾ। ਉੱਥੇ ਜੋ ਹੈ ਭੁੱਖ ਡਾਢੀ ਲੱਗੀ ਸੀ, ਚਾਹੁੰਦਾ ਵੀ ਛੇਤੀ ਮੇਰੇ ਅੰਦਰ ਕੋਈ ਚੀਜ਼ ਜ਼ਿਆਦਾ ਜਥਾ ਵੀ ਸ਼ਾਂਤ ਹੋਵੇ। ਅੱਗੇ ਹੱਥ ਕਰਕੇ ਉਹਨੇ ਕਿਹਾ ਮੈਨੂੰ ਮੇਰਾ ਹਿੱਸਾ ਜਿਹੜਾ ਚੌਦਾ ਪਾ, ਪਰ ਕਿਸੇ ਨੇ ਬਾਂਹ ਹਿਲਾ ਕੇ ਡੁੱਲ ਗਿਆ। ਤੋ ਕਹਿਣ ਵੀ ਤੇਰਾ ਹਿੱਸਾ ਡੁੱਲ ਚੁੱਕਾ ਜਾ, ਫਿਰ ਮੈਨੂੰ ਤਾਂ ਤਰਲੇ ਕੀਤੇ ਸ਼ਾਇਦ ਉਸਨੇ ਸੰਤਿਆ ਚੌਦਾ। ਹੁਣ ਬੈਠ ਕੇ ਉਂਗਲੀ ਨਾਲ ਰਵਾਉਂਦਾ, ਜਿਹੜਾ ਚਮਚਿਆਂ ਨਾਲ ਖਾਣ ਵਾਲਾ ਸੀ, ਕਦੇ ਉਂਗਲੀ ਨਾਲ ਖਾਧਾ ਕੁਛ ਨਹੀਂ ਸੀ। ਤੋ ਕੀ ਖੇਲ ਵਰਤੇ ਆ, ਕਿਤਨੇ ਦੋ ਇਕੱਠੇ ਲੜਦੇ ਲੜਦੇ ਪਿੜਦੇ ਪਿੜਦੇ ਕਿਉਂ ਆਏ ਲੱਗੀ ਫੇਟ ਰਾਜਾ ਦੇ, ਕਿਧਰੇ ਠੀਕ ਰਾ ਗਿਆ ਕਿਧਰੇ ਖਿਚੜੀ ਕਿਧਰੇ ਆ ਗਿਆ। ਇਹ ਸੁਪਨੇ ਵਿੱਚ ਖੇਲਦੇ ਸੀ, ਤਦੇ ਚ ਉੱਠ ਕਰੇ ਜਾਗਾ ਤੇਰਾ ਇੱਕ ਲੱਖ ਪੂਜਾ ਹੋ ਗਿਆ। ਰਾਣੀਆਂ ਪੱਖਾਂ ਮਾਰ ਰਹੀਆਂ ਸਨ, ਉਹਨਾਂ ਨੇ ਦੇਖਿਆ ਵੀ ਜਿਹੜਾ ਤਦੇ ਚ ਉੱਠਾ ਹੈ ਰਾਜਾ, ਕੋਈ ਬੁਰਾ ਸੁਪਨਾ ਆਇਆ ਹੈ ਤੇ ਚਿਹਰਾ ਪੂਜਾ ਹੋ ਗਿਆ ਇੱਕ ਲੱਖ। ਪੁੱਛਣੀ ਹੈ ਸਰਕਾਰ ਕੀ ਗੱਲ, ਕੋਈ ਬੁਰਾ ਸੁਪਨਾ ਆਇਆ ਕੀ ਕਾਰਨ, ਦੱਸਦਾ ਨਹੀਂ। ਪਰ ਸੁਪਨਾ ਇਤਨਾ ਗਹਿਰਾ, ਸਾਹਮਣੇ ਮਾਨੋ ਉਹਦਾ ਨਕਸ਼ਾ ਖੜਾ ਹੋਇਆ ਹੈ। ਦਿਲ ਵਿੱਚ ਭੈ ਵੀ ਪੈਦਾ ਹੋ ਗਿਆ ਵੀ ਅਗਰ ਐਸੀ ਗੱਲ ਜਾਗਰ ਕੋਈ ਛੋਈ, ਬੜੀ ਬੁਰੀ ਬਾਤ ਹੈ, ਬੜੀ ਮੁਸ਼ਕਿਲ ਗੱਲ ਹੈ। ਜਿਉਂ ਦਿਲ ਵਿੱਚ ਐਸਾ ਉਹਦਾ ਡਰ ਬੈਠਾ, ਬਹੁਤ ਡਰਿਆ। ਹੋਰ ਉਸਨੇ ਕੁਛ ਨਹੀਂ ਕੀਤਾ, ਅਖੀਰ ਉਸਨੇ ਵਿਦਵਾਨ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਉਹਨਾਂ ਪਾਸ ਇੱਕ ਇਹ ਸਵਾਲ ਕਰਦਾ, ਇਹ ਸੱਚਾ ਕਿ ਉਹ ਸੱਚਾ, ਖੁੱਲ੍ਹ ਕੇ ਨਹੀਂ ਗੱਲ ਦੱਸਦਾ, ਇਹ ਸੱਚਾ ਕਿ ਉਹ ਸੱਚਾ ਇਹ ਸਵਾਲ ਕਰਦਾ ਸ਼ਰਮ ਦੇ ਮਾਰੇ। ਉਹ ਸਾਰਾ ਸੁਪਨਾ ਖੋਲ੍ਹ ਕੇ ਨਹੀਂ ਦੱਸਦਾ, ਨਹੀਂ ਕੋਈ ਨਾ ਕੋਈ ਜਵਾਬ ਬੜੀ ਜਲਦੀ ਹੀ ਦੇ ਦਿੰਦਾ। ਇਉਂ ਕਰਕੇ ਇਉਂ ਜਵਾਬ ਉਹਦਾ ਕੋਈ ਮਾਕੂਲ ਨਾ ਦੇ ਸਕਾ। 8 ਸਾਲ ਗੁਜ਼ਰ ਗਏ, ਇਹ ਸੰਸਾਰ ਦੇ ਵਿੱਚੋਂ ਜਾਂਦਾ ਨਹੀਂ ਹੈ, ਜਵਾਬ ਮਾਕੂਲ ਮਿਲਦਾ ਨਹੀਂ ਹੈ। ਵਿਦਵਾਨ ਹਜ਼ਾਰਾਂ ਦੀ ਤਾਦਾਦ ਵਿੱਚ ਇਕੱਠੇ ਹੋਏ ਹੋਏ ਹਨ, ਇਹ ਸੱਚਾ ਕਿ ਉਹ ਸੱਚਾ ਇੱਦਾਂ ਜ਼ਿਆਦਾ ਸਵਾਲ ਨਹੀਂ ਕਰਦਾ। ਅਖੀਰ ਇਹ ਤਾਂ ਇੱਧਰ ਖੇਲ ਵਰਤਿਆ, ਇੱਕ ਹੋਰ ਇੱਕ ਦਰਿਆ ਦਾ ਕਿਨਾਰਾ ਹੈ, ਉੱਥੇ ਇੱਕ ਰਿਸ਼ੀਆਂ ਦਾ ਆਸ਼ਰਮ ਹੈ, ਉੱਥੇ ਰਿਸ਼ੀ ਰਹਿੰਦੇ ਹਨ। ਸ਼ਾਮ ਦਾ ਵਕਤ ਹੈ, ਇੱਕ ਰਿਸ਼ੀ 8 ਸਾਲ ਦੀ ਜਿਸਦੀ ਉਮਰ ਹੈ, ਜਿਹਦੇ ਸਰੀਰ ਵਿੱਚ 8 ਰਿੰਗ ਪੈਂਦੇ ਹਨ, 8 ਵਲ ਪੈਂਦੇ ਹਨ, ਇਸ ਕਰਕੇ ਉਸਦਾ ਨਾਂ ਅੱਛਾ ਵਕਰ ਰੱਖਿਆ, ਵਕਰ ਨਾ ਰਿੰਗਾਂ ਦਾ ਅੱਠ ਨਾ ਅੱਖਾਂ ਦਾ। ਉਹ ਗੱਲ ਵਿੱਚ ਮਾਲਾ ਹੈ, ਆਸਣ ਹੈ, ਪੁਸ਼ਾਦਾ ਹੱਥੀ ਛੋਟੀ ਹੈ, ਮੱਥੇ 'ਚ ਤ੍ਰਿਪਤ ਲੱਗਾ ਹੈ, ਛੋਟੀ ਆਸਰੇ ਮਸਾਂ ਮਸਾਂ ਤੁਰਦਾ ਹੈ, ਕਿਉਂਕਿ ਸਰੀਰ 8 ਰਿੰਗ ਪੈਂਦੇ ਹਨ। ਸੋ ਤੁਰਿਆ ਜਾ ਰਿਹਾ, ਸ਼ਾਮ ਦਾ ਵਕਤ ਹੈ, ਬੱਚੇ ਖੇਡ ਰਹੇ ਹਨ, ਬੱਚਿਆਂ ਨੂੰ ਖੇਡ ਪਿਆਰੀ ਹੋਇਆ ਕਰਦੀ, ਕੁਦਰਤੀ ਗੱਲ ਹੈ। ਖੇਡਦੇ ਖੇਡਦਿਆਂ ਨੇ ਕਿਸੇ ਨੇ ਉਹਦੀ ਛੋਟੀ ਖੋਲ੍ਹੀ, ਕਿਸੇ ਨੇ ਆਸਣ ਖੋਲ੍ਹਿਆ, ਕਿਸੇ ਨੇ ਮਾਲਾ ਖੋਲ੍ਹੀ, ਕਿਸੇ ਨੂੰ ਧੱਕਾ ਦੇ ਦਿੱਤਾ, ਕਿਉਂ ਬੱਚਿਆਂ ਦਾ ਜਿਵੇਂ ਸੁਭਾਅ ਹੁੰਦਾ ਹੈ ਇਸੀ ਤਰ੍ਹਾਂ। ਪਰ ਉਹ ਬੜੀ ਸ਼ਾਂਤੀ ਦੇ ਧੀਰਜ ਵਾਲਾ ਹੈ, ਕਹਿਣ ਲੱਗਾ ਦੇਖੋ ਭਾਈ ਮੈਨੂੰ ਤੰਗ ਨਾ ਕਰੋ, ਕੁਵੇਰਾ ਹੋ ਰਿਹਾ, ਮੈਂ ਜਾ ਕੇ ਆਪਣਾ ਨਿਤਨੇਮ ਕਰਨਾ ਹੈ ਦਰਿਆ ਦੇ ਕਿਨਾਰੇ ਬੈਠ ਕੇ, ਫਿਰ ਘਰ ਨੂੰ ਵੀ ਜਾਣਾ, ਅਗਰ ਹਨੇਰਾ ਹੋਵੇ ਮੈਨੂੰ ਜਾਣਾ ਮੁਸ਼ਕਿਲ ਹੋ ਜਾਏਗਾ, ਇਸ ਕਰਕੇ ਮੇਰੀਆਂ ਚੀਜ਼ਾਂ ਦੇ ਦਿਓ। ਇੱਕ ਬੱਚੇ ਨੇ ਕਿਹਾ ਦਿਓ ਬਈ ਇਹਦੀਆਂ ਚੀਜ਼ਾਂ, ਇਹ ਪਿਓ ਵਾਰ ਹੈ, ਇਹਦੇ ਪਿਓ ਨਹੀਂ ਹੈ। ਇਹ ਗੱਲ ਅੱਜ ਸੁਣੀ ਉਸਨੇ, ਸਭ ਚੀਜ਼ਾਂ ਇਹਦੀ ਮਿਲ ਗਈਆਂ, ਮਾਲਾ ਮਿਲ ਗਈ, ਆਸਣ ਮਿਲ ਗਿਆ, ਸੁਰਤੀ ਮਿਲ ਗਈ, ਜੋ ਕੁਛ ਸੀ। ਦਰਿਆ ਦੇ ਕਿਨਾਰੇ ਬੈਠ ਕੇ ਆਪਣਾ ਨਿਤਨੇਮ ਕੀਤਾ, ਸ਼ਾਮ ਦਾ ਘਰ ਆ ਗਿਆ। ਮਾਤਾ ਉਹਨੂੰ ਭੋਜਨ ਛਕਾਉਣ ਲੱਗੀ, ਹੁਣ ਸਵਾਲ ਕਰਦਾ ਹੈ, ਮਾਤਾ ਜੀ ਮੇਰੇ ਪਿਤਾ ਜੀ। ਉਹ ਚੁੱਪ ਕਰ ਗਈ, ਦਰਅਸਲ ਇਹ ਆਪਣੇ ਨਾਨਕੇ ਘਰ ਰਹਿੰਦਾ ਸੀ, ਇਹਦੀ ਮਾਤਾ ਦਾ ਪਿਤਾ ਸੀ, ਇਹਦਾ ਨਾਨਾ ਲੱਗਿਆ, ਉਹਦੀ ਰਿਸ਼ੀ ਨੂੰ ਉਹਨੂੰ ਪਿਤਾ ਕਹਿੰਦੇ, ਇਹ ਵੀ ਉਹਨੂੰ ਪਿਤਾ ਹੀ ਕਹਿੰਦਾ ਹੁੰਦਾ ਸੀ, ਕਈ ਬੱਚੀਆਂ ਕਹਿਣ ਲੱਗ ਪੈਂਦੇ ਸੀ। ਇਉਂ ਕਰਕੇ ਕਹਿਣ ਲੱਗਾ, ਮਾਤਾ ਜੀ ਮੇਰੇ ਪਿਤਾ ਜੀ। ਮਾਤਾ ਕਹਿੰਦੀ, ਬੇਟਾ ਇਹ ਤੇਰਾ ਨਾਨਕਾ ਘਰ ਹੈ, ਫਿਰ ਜਿਹਨੂੰ ਮੈਂ ਪਿਤਾ ਕਹਿੰਦਾ, ਕਹਿਣ ਜੀ ਉਹ ਦਰਅਸਲ ਮੇਰਾ ਪਿਤਾ ਹੈ, ਤੇਰੇ ਨਾਨਾ ਜੀ ਹਨ, ਅਤੇ ਮੇਰੇ ਪਿਤਾ ਜੀ ਤੇਰਾ ਪਿਤਾ ਬੜੇ ਵਿਦਵਾਨ ਹਨ, ਉਹ ਮਿਥਿਲਾ ਤੁਰੀ ਗਏ ਹੋਏ ਹਨ। ਕਿਉਂ, ਕੀ ਕਾਰਨ? ਰਾਜਾ ਜਨਕ ਮਿਥਿਲਾ ਤੁਰੀ ਦਾ ਰਾਜਾ ਹੈ, ਉਸਨੂੰ ਕੋਈ ਸੰਦੇਹ ਪੈਦਾ ਹੋ ਗਿਆ, ਉਸਨੂੰ ਕੋਈ ਸੰਸਾ ਪੈਦਾ ਹੋ ਗਿਆ। ਬੜੇ ਵਿਦਵਾਨ ਇਕੱਠੇ ਕੀਤੇ ਹਨ ਅਤੇ ਉਹਨਾਂ ਦੀ ਸੇਵਾ ਵੀ ਬੜੀ ਕਰਦਾ ਹੈ, ਸਤਿਕਾਰ ਵੀ ਕਰਦਾ ਹੈ, ਪਰ ਇੱਕ ਸਵਾਲ ਕਰਦਾ ਹੈ, ਉਹਦਾ ਜਵਾਬ ਪੁੱਛਦਾ, ਅਜੇ ਤੱਕ ਜਵਾਬ ਨਹੀਂ ਉਹਨੂੰ ਮਿਲ ਸਕਿਆ। 8 ਸਾਲ ਹੋ ਆਉਣ ਵਾਲੇ ਹਨ, ਇਹ ਸੁਣ ਕੇ ਪੁੱਛਣਗੇ ਕੀ ਸਵਾਲ ਇਹ ਹੈਗਾ। 8 ਸਾਲ ਹੋ ਗਏ, ਬੜੇ ਵੱਡੇ ਵਿਦਵਾਨ ਇਕੱਠੇ ਹੋਏ ਹਨ, ਉਹਦੇ ਸਵਾਲ ਦਾ ਜਵਾਬ ਨਹੀਂ ਦੇ ਸਕੇ। ਕਹਿਣ ਲੱਗੀ ਬੇਟਾ ਸਵਾਲ ਤਾਂ ਇਹੀ ਹੈ ਜੀ, ਇਹ ਸੱਚਾ ਕਿ ਉਹ ਸੱਚਾ। ਇਹ ਸੁਣ ਕੇ ਕਹਿਣ ਲੱਗਾ ਮੈਨੂੰ ਭੇਜੋ, ਮੈਂ ਜਾਵਾਂਗਾ, ਉਸਦੇ ਸਵਾਲ ਦਾ ਜਵਾਬ ਦਿਆਂਗਾ ਔਰ ਉਸਨੂੰ ਸੰਤੁਸ਼ਟ ਕਰਾਂਗਾ। ਇਹ ਸੁਣ ਕੇ ਮਾਤਾ ਕਹਿਣਗੇ ਬੇਟਾ ਤੂੰ ਬਹੁਤ ਬੱਚਾ ਹੈ, 8 ਸਾਲ ਦੀ ਤੇਰੀ ਆਯੂ ਹੈ, ਉੱਥੇ ਬੜੇ ਬੜੇ ਸਿਆਣੀ ਉਮਰ ਦੇ ਵਿਦਵਾਨ ਇਕੱਠੇ ਹੋਏ, ਉਸਦੇ ਸਵਾਲ ਦਾ ਜਵਾਬ ਉਹ ਨਹੀਂ ਦੇ ਸਕੇ, ਤੂੰ ਕੀ ਦੇਣੇਗਾ, ਇਸ ਕਰਕੇ ਬਿਹਤਰ ਹੈ ਨਾ ਜਾ। ਉਹ ਹੱਟ ਕਰਦਾ ਕਹਿੰਦਾ ਨਹੀਂ ਮੈਨੂੰ ਜ਼ਰੂਰ ਭੇਜੋ, ਮੈਂ ਜਿਹਨਾਂ ਉਹਨਾਂ ਮਹਾਤਮਾ ਨੂੰ ਵਿਦਵਾਨਾਂ ਨੂੰ ਕਿਸਨੇ ਮਿੱਠੀ ਕੈਦ ਕਰ ਛੱਡੀਆ ਰਹਿ ਜਾਣੇ, ਉਹਨਾਂ ਤੋਂ ਛਡਾਵਾਂਗਾ ਅਤੇ ਆ ਕੇ ਆਪਣੇ ਪਰਿਵਾਰਾਂ ਨੂੰ ਮਿਲਣਗੇ, ਮੈਂ ਜ਼ਰੂਰ ਮਾਤਾ ਨੂੰ ਜਵਾਬ ਦੇ ਕੇ ਰਾਜੇ ਨੂੰ ਸੰਤੁਸ਼ਟ ਕਰਾਂਗਾ। ਪਰ ਮਾਤਾ ਨਹੀਂ ਚਾਹੁੰਦੀ ਭੇਜਣਾ, ਉਸਦਾ ਨਾਨਾ ਵੀ ਨਹੀਂ ਚਾਹੁੰਦਾ, ਉਸਨੇ ਹਰ ਕੀਤਾ, ਹਰ ਦੇ ਨਾਲ ਉਸਨੂੰ ਭੇਜਣਾ ਪਿਆ। ਪਾਲਕੀ ਵਿੱਚ ਬੈਠ ਕੇ ਅੱਜ ਮਿਥਲਾਪੁਰੀ ਦਾ ਰਸਤਾ ਪਕੜਿਆ, ਮਿਥਲਾਪੁਰੀ ਵਿੱਚ ਪਹੁੰਚੇ, ਜਿੱਥੇ ਹੋਰ ਬਹੁਤ ਸਾਰੇ ਵਿਦਵਾਨਾਂ ਦੀ ਰਿਹਾਇਸ਼ ਹੈ, ਉੱਥੇ ਇਹਨਾਂ ਦੀ ਵੀ ਰਿਹਾਇਸ਼ ਕਰ ਦਿੱਤੀ ਗਈ। ਇਹ ਗੱਲ ਧੁੰਮ ਗਈ ਇਸ ਸ਼ਹਿਰ ਦੇ ਵਿੱਚ। ਅੱਜ ਕੋਈ ਬਹੁਤ ਛੋਟੀ ਜਿਹੀ ਉਮਰ ਦਾ ਇੱਕ ਮੁਨੀ ਆਇਆ ਜਿਹਦੇ ਸਰੀਰ 8 ਵਲ ਪੈਂਦੇ ਹਨ, ਉਹ ਕੱਲ੍ਹ ਨੂੰ ਰਾਜਾ ਦੇ ਸਵਾਲ ਦਾ ਜਵਾਬ ਦੇਵੇਗਾ। ਖੈਰ ਦੂਸਰਾ ਦਿਨ ਅੱਜ ਵੱਡਾ ਕਾਲਾ ਪੰਡਾਲ ਸਜਿਆ, ਜਿਹਦੇ ਵਿੱਚ ਬਹੁਤ ਸਾਰੇ ਲੋਕ ਇਕੱਠੇ ਹੋਏ ਹਨ। ਇੱਕ ਤਾਂ ਵੱਡੀ ਗੱਲ ਇਹ ਸੀ, ਜ਼ਿਆਦਾ ਇਕੱਠ ਹੋਣ ਦਾ ਕਾਰਨ ਬਈ ਛੋਟੀ ਜਿਹੀ ਉਮਰ ਦਾ ਇੱਕ ਮੁਨੀ ਜਿਹਦੇ ਰਾਜਾ ਦਾ ਨਾਕੂਲ ਜਵਾਬ ਦੇਣ ਵਾਸਤੇ ਵਾਅਦਾ ਕਰਦਾ ਹੈ, ਜਿਹਦਾ ਜਵਾਬ 8 ਸਾਲ ਹੋ ਗਏ ਤਾਂ ਕੋਈ ਨਹੀਂ ਦੇ ਸਕਿਆ। ਇਉਂ ਕਰਕੇ ਇਕੱਠ ਬਹੁਤ ਹੈ। ਰਾਜਾ ਨੇ ਪਾਲਕੀ ਭੇਜੀ ਬਈ ਮੁਨੀ ਜੀ ਨੂੰ ਬੁਲਾਓ। ਹਾਂ, ਬੁਲਾਏ ਗਏ। ਜਦੋਂ ਪੰਡਾਲ ਜਿੱਥੋਂ ਸ਼ੁਰੂ ਹੁੰਦਾ ਸੀ ਉੱਥੋਂ ਪਾਲਕੀ ਛੱਡ ਕੇ ਛੋਟੀ ਦੇ ਆਸਰੇ ਆਪਣੇ ਸਟੇਜ ਦੇ ਉੱਪਰੋਂ ਆਉਣ ਲੱਗੇ ਤਾਂ ਜਿਹਦੇ ਸਰੀਰ 8 ਰਿੰਗ ਪੈਂਦੇ ਹੋਣ, ਉਹਦੀ ਚਾਲ ਤੇਜ਼ ਹੁੰਦੀ ਹੈ, ਸਾਰੀ ਸਮਝ ਐਮਸਾ ਮਸਾਂ ਤੁਰਦਾ ਹੈ, ਵਲ ਖਾ ਖਾ ਕੇ ਸਾਰੇ ਉਹਨੂੰ ਦੇਖ ਕੇ ਹੱਸਣ ਲੱਗ ਪਏ। ਅਖੀਰ ਆਪਣੇ ਆਸਣ 'ਤੇ ਆ ਕੇ ਬੈਠ ਗਏ। ਉਸ ਮੌਕੇ ਰਾਜਾ ਨੇ ਕਿਹਾ ਮਹਾਰਾਜ ਕਿਰਪਾ ਕਰੋ, ਸਭ ਉਡੀਕ ਰਹੇ ਹਨ, ਸਵਾਲ ਦਾ ਜਵਾਬ ਚਾਹੁੰਦੇ ਹਨ, ਆਪ ਕਿਰਪਾ ਕਰੋ ਆਪਣੇ ਆਸਣ ਦੇ ਸਟੇਜ 'ਤੇ ਬੈਠ ਕੇ ਭਾਸ਼ਣ ਦੇ ਕੇ ਸਭ ਨੂੰ ਸੰਤੁਸ਼ਟ ਕਰੋ। ਸਾਹਿਬ ਬੈਠ ਗਏ ਆਪਣੇ ਆਸਣ 'ਤੇ, ਸਫਲ ਨਿਗਾਹ ਮਾਰ ਕੇ ਰਾਜਾ ਕਹਿਣ ਲੱਗਾ ਮਹਾਰਾਜ ਕਰੋ ਕਿਰਪਾ। ਰਾਜਾ ਨੂੰ ਕਹਿਣ ਲੱਗਾ ਰਾਜਨ ਸਵਾਲ ਕੀ ਹੈ ਤੇਰਾ। ਰਾਜਾ ਕਹਿਣ ਲੱਗਾ ਮਹਾਰਾਜ ਜੀ ਸੱਚਾ ਕਿ ਉਹ ਸੱਚਾ ਇਹ ਸਵਾਲ। ਉਸ ਮੌਕੇ ਸਾਰੇ ਜਿਤਨੇ ਬੈਠੇ ਸਨ ਪੁੱਛਣ ਲੱਗੇ, ਕਹਿੰਦੇ ਰਾਜਨ ਇਹ ਕੌਣ ਲੋਕ ਬੈਠੇ ਹਨ। ਰਾਜਾ ਕਹਿਣਾ ਮਹਾਰਾਜ ਕੁਛ ਮੇਰੇ ਹਲਕਾਰ ਹਨ, ਕੁਛ ਵਿਦਵਾਨ ਲੋਕ ਹਨ, ਕੁਛ ਪਰਜਾ ਦੇ ਲੋਕ ਹਨ, ਕਿਉਂ ਹਨ। ਸੋ ਕਹਿਣ ਲੱਗੇ ਜਦੋਂ ਮੈਂ ਪੰਡਾਲ ਵਿੱਚ ਦਾਖਲ ਹੋਇਆ ਮੈਨੂੰ ਦੇਖ ਕੇ ਹੱਸੇ ਕਿਉਂ ਇਹ ਅਸ਼ਟਰ ਭਗਤ ਜੀ ਨੇ ਸਵਾਲ ਕੀਤਾ। ਰਾਜਾ ਚੁੱਪ ਹੋ ਗਿਆ, ਜਾਣਦਾ ਸੀ ਵੀ ਇਹਨੇ ਸਰੀਰਕ ਦਿਸ਼ਾ ਨੂੰ ਦੇਖ ਕੇ ਹੱਸੇ ਨੂੰ ਤਾਂ ਕੁਛ। ਸੋ ਆਪ ਹੀ ਫਿਰ ਕਹਿਣਗੇ ਰਾਜਨ ਇਹਨਾਂ ਚਮਾਰਾਂ ਦੀ ਸਭਾ ਨੇ ਤੇਰਾ ਕੀ ਸਵਾਰਨਾ, ਜਿਹਨੂੰ ਚਮੜੇ ਦੀ ਪਰਖ ਹੈ ਉਸਦਾ ਦਰਜਾ ਚਮਾਰਾਂ ਵਿੱਚ ਹੁੰਦਾ। ਚਮਾਰ ਅਸਲ ਮੈਨੇ ਵਿੱਚ ਉਹ ਨਹੀਂ ਜਿਹਨੂੰ ਜਾਤੀ ਚਮਾਰ, ਚਮਾਰ ਤਾਂ ਜਿਹਦੀ ਜਿਹਨੂੰ ਚਮੜੇ ਦੀ ਪਰਖ ਹੈ, ਜਿਹਦੀ ਦ੍ਰਿਸ਼ਟੀ ਚਮੜੇ 'ਤੇ ਹੈ ਉਸਨੂੰ ਚਮਾਰ ਕਿਹਾ ਜਾਂਦਾ, ਆਤਮਾ 'ਤੇ ਦ੍ਰਿਸ਼ਟੀ ਨਹੀਂ ਦਿਸਦੀ ਹੈ। ਇਹਨਾਂ ਚਮਾਰਾਂ ਦੀ ਸਭਾ ਨੇ ਭਾਵੇਂ ਪੜ੍ਹੇ ਨੱਖਰ ਬਹੁਤ, ਲੇਕਿਨ ਇਹਨਾਂ ਚਮਾਰਾਂ ਦੀ ਸਭਾ ਨੇ ਤੇਰਾ ਕੀ ਸਵਾਲ ਨਾ ਸੀ। ਸਭ ਹੈਰਾਨ ਹੋ ਗਏ, ਕਹਿੰਦਾ ਜੀ ਦ੍ਰਿਸ਼ਟੀ ਚਮੜੇ 'ਤੇ ਆਤਮਾ ਹੈ, ਇਹਨਾਂ ਨੂੰ ਇਹ ਨਹੀਂ ਪਤਾ ਜੇ ਗੰਨੇ ਵਿੱਚ 8-10 ਵਲ ਪੈਂਦੇ ਹੋਣਗੇ ਉਹਦਾ ਜਿਹੜਾ ਰਸ ਹੈ ਉਹ ਤਾਂ ਮਿੱਠਾ ਹੀ ਹੈ, ਉਹਦੇ ਵਿੱਚ ਤਾਂ ਕੋਈ ਫਰਕ ਨਹੀਂ। ਜੇ ਮੇਰੇ ਸਰੀਰ ਵਿੱਚ 8 ਵਲ ਪੈਂਦੇ ਹਨ ਤੇ ਮੇਰਾ ਆਤਮਾ ਜਿਹੜਾ ਤਾਂ ਐਨ ਸਤਿਚਿਤਾਨ ਸਰੂਪ ਹੈ, ਉਹਦੇ ਵਿੱਚ ਰੰਜਿਤ ਮਾਤਰ ਫਰਕ ਨਹੀਂ। ਇਹ ਸੱਚ ਸੁਣ ਕੇ ਸਭ ਹੈਰਾਨ ਹੋ ਰਹੇ ਹਨ ਤੇ ਸੰਤੁਸ਼ਟ ਵੀ ਹੁੰਦੇ ਚਲੇ ਜਾ ਰਹੇ ਹਨ, ਚਾਹੁੰਦੇ ਹਨ ਵੀ ਹੁਣ ਮਾਕੂਲ ਜਵਾਬ ਜ਼ਰੂਰ ਮਿਲੇਗਾ। ਇਉਂ ਕਰਕੇ ਇਤਾਲ ਗੱਲਾਂ ਕਰਕੇ ਫਿਰ ਰਾਜਾ ਨੇ ਕਹਿੰਦੇ ਹੁਣ ਕੱਲ੍ਹ ਆਪਣਾ ਸਵਾਲ ਕੀ ਹੈ ਤੇਰਾ। ਰਾਜਾ ਨੇ ਸਵਾਲ ਕੀਤਾ, ਇਹ ਸੱਚਾ ਇਹ ਉਹ ਸੱਚਾ। ਮੈਂ ਆਪਣਾ ਭਾਸ਼ਣ ਸ਼ੁਰੂ ਕੀਤਾ ਅਸ਼ਟਾਪਕਰ ਜੀ ਨੇ, ਕਹਿਣਗੇ ਰਾਜਨ ਸਾਰੀ ਸਭਾ ਨੂੰ ਰਾਜਿਆ ਕਰਕੇ ਕਹਿੰਦੇ ਐ ਵਿਦਵਾਨੋ, ਐ ਉਸਤਾਦੋ, ਐ ਸਾਰੇ ਦੇ ਲੋਕੋ, ਪਹਿਲੇ ਤਾਂ ਰਾਜਾ ਦਾ ਸਵਾਲ ਹੀ ਗਲਤ ਹੈ। ਤੁਸੀਂ 8 ਸਾਲ ਦੇ ਜੋ ਇਸਦੇ ਸਵਾਲ ਦਾ ਜਵਾਬ ਨਹੀਂ ਦੇ ਸਕੇ, ਐਡੇ ਐਡੇ ਵੱਡੇ ਵੱਡੇ ਵਿਦਵਾਨ, ਇਹੀ ਸਵਾਲ ਰਾਜਾ ਦਾ ਸਵਾਲ ਹੀ ਗਲਤ ਹੈ। ਕਿਉਂ? ਜੋ ਕੁਛ ਗੱਲ ਹੈ ਉਹ ਅਸਲੀ ਖੋਲ੍ਹ ਕੇ ਤੁਹਾਨੂੰ ਨਹੀਂ ਦੱਸ ਸਕਦਾ, ਤੁਹਾਨੂੰ ਦੱਸ ਸਕਿਆ ਅਗਰ ਦੱਸ ਦਿੰਦਾ ਹੁਣ ਉਹ ਕਰੇਗਾ, ਇਹ ਵੀ ਨਿਸੰਸ਼ੇ ਹੋ ਜਾਂਦਾ, ਤੁਸੀਂ ਵੀ ਬਰੀ ਹੁੰਦੇ ਆਪਣੇ ਘਰ ਹੀ ਪਹੁੰਚੇ ਹੁੰਦੇ। ਫਿਰ ਉਹ ਗੱਲ ਸੁਣਾਉਣੀ ਸ਼ੁਰੂ ਕੀਤੀ ਜਿਹੜੀ ਸੁਪਨੇ ਵਿੱਚ ਖੇਡ ਵਰਤੀ ਸੀ ਰਾਜਾ ਨਾਲ। ਸਾਨੂੰ ਕਹਿਣ ਲੱਗੇ, ਦੇਖੋ ਰਾਜਾ ਨੂੰ ਇੱਕ ਦਿਨ ਸੁਪਨਾ ਆਇਆ, ਸੁਪਨੇ ਦੇ ਵਿੱਚ ਰਾਜ ਪਾਸ ਖੁੱਸ ਗਿਆ, ਚਾਹੇ ਹਾਲਤ ਹੋਈ ਉਸਦੀ, ਉਸ ਦਿਨ ਦਾ ਇਹਦੇ ਚਿੱਤ ਵਿੱਚ ਕਿੰਨਾ ਵੱਡਾ ਧਰਮ ਪੈ ਗਿਆ ਵੀ ਸ਼ਾਇਦ ਐਸਾ ਨਾ ਹੋ ਜਾਗਰ ਵਿੱਚ ਮਿੱਥੋਂ ਰਾਜ ਖੁੱਸ ਗਿਆ। ਦੁੱਖ ਤੋਂ ਸਾਰੇ ਹੀ ਡਰਦੇ ਹਨ, ਉਹ ਗੱਲ ਖੋਲ੍ਹ ਕੇ ਦੱਸ ਨਹੀਂ ਰਿਹਾ, ਸਿਰਫ ਇੰਨੀ ਗੱਲ ਕਹਿੰਦੇ ਇਹ ਸੱਚਾ ਇਹ ਉਹ ਸੱਚਾ। ਇਹ ਕੋਈ ਸਵਾਲ ਹੈ? ਗੱਲ ਇਹ ਇਹ ਪੁੱਛਣਾ ਚਾਹੁੰਦਾ ਵੀ ਸੁਪਨਾ ਸੱਚਾ ਹੈ ਕਿ ਜਾਗਰ ਸੱਚੀ ਹੈ, ਇਹ ਦਾ ਸਵਾਲ ਹੈ। ਸੋ ਕਹਿਣ ਲੱਗੇ, ਜਿਵੇਂ ਜਾਗਰਤ ਹੈ ਵੈਸੇ ਹੀ ਸੁਪਨਾ ਹੋਇਆ ਕਰਦਾ। ਇਹਨਾਂ ਜਵਾਬ ਜਗ ਜੀਵਨ ਕੈਸਾ ਜੀ ਸੁਪਨੇ ਮਾਤਰ ਫਰਕ ਨਹੀਂ। ਕਿਉਂ? ਉਹ ਵੀ ਮਨ ਦੀ ਕਲਪਨਾ, ਇਹ ਵੀ ਮਨ ਦੀ ਕਲਪਨਾ ਹੀ ਹੈ। ਜਿੱਥੇ ਮਨ ਨਹੀਂ ਉੱਥੇ ਸੰਸਾਰ ਹੁੰਦਾ ਹੀ ਕਿੱਥੇ, ਨਾ ਉੱਥੇ ਸੁਪਨਾ ਹੈ ਨਾ ਉੱਥੇ ਜਾਗਤ ਹੈ। ਜਦੋਂ ਭੂਕ ਨੀਂਦ ਆਉਂਦੀ ਹੈ ਉੱਥੇ ਮਨ ਅਵਿਦਿਆ ਵਿੱਚ ਲੈ ਹੋ ਜਾਂਦਾ। ਮਨ ਕੀ ਹੈ? ਫੁਰਨਾ। ਜਿੱਥੇ ਫੁਰਨਾ ਨਹੀਂ ਉੱਥੇ ਸੰਸਾਰ ਨਹੀਂ ਰਿਹਾ ਕਰਦਾ। ਸੋ ਸੁਖੋਪਤ ਭੂਕ ਨੀਂਦ ਵਿੱਚ ਮਨ ਜਿਹੜਾ ਹੈ ਅਵਿਦਿਆ ਵਿੱਚ ਲੈ ਹੋ ਜਾਂਦਾ ਹੈ, ਔਰ ਸਮਾਧੀ ਵਿੱਚ ਇਹੀ ਮਨ ਆਤਮਾ ਵਿੱਚ ਲੈ ਹੁੰਦਾ। ਇਸ ਕਰਕੇ ਹਰ ਦੋਨਾਂ ਹਾਲਤਾਂ ਵਿੱਚ ਸੰਸਾਰ ਨਹੀਂ ਹੈ। ਸੰਸਾਰ ਹੈ ਜਾਗਰ ਔਰ ਸੁਪਨ ਵਿੱਚ, ਇਸ ਕਰਕੇ ਮਿਥਿਆ ਹੈ। ਇਸ ਨੂੰ ਗਲਤੀ ਕਰਕੇ ਨੇ ਸੱਚ ਨੇ ਜਦੋਂ ਸੁਪਨਾ ਆਉਂਦਾ ਹੈ ਆਹ ਸੰਸਾਰ ਨਾ ਹੋਣ ਕਰਕੇ ਇਹ ਨਹੀਂ ਹੁੰਦਾ। ਸੱਤ ਵਸਤੂ ਤਾਂ ਉਹ ਹੁੰਦੀ ਜਿਹਦਾ ਕਦੇ ਵੀ ਨਾਸ਼ ਨਾ ਹੋਵੇ। ਜਦੋਂ ਜਾਗਰਤ ਹੁੰਦੀ ਹੈ ਉਹ ਸੁਪਨਾ ਨਹੀਂ ਹੁੰਦਾ, ਅਤੇ ਇਹਨੂੰ ਸੱਤ ਕੈਸੇ ਮੰਨਿਆ ਗਿਆ? ਇਸ ਕਰਕੇ ਦੋਵੇਂ ਇੱਕੋ ਜਿਹਾ ਸੰਚਕ ਮਾਤਰ ਫਰਕ ਨਹੀਂ ਹੈ। ਅਤੇ ਨਾਲ ਦੀਆਂ ਕੋਈ ਵੀ ਉਹਦਾ ਸੰਸਾਰ ਦੂਰ ਕੀਤਾ ਰਾਜਨ ਅਕਸਰ ਜਿਹੜਾ ਤੇਰੇ ਮਨ ਦੇ ਉੱਪਰ ਅਸਰ ਰਿਹਾ, ਤੇਰਾ ਮਨ ਜੋ ਅਸ਼ਾਂਤ ਰਿਹਾ, ਤੇਰੀ ਬਿਰਤੀ ਸੰਸੇ ਕਾਰ ਰਹੀ, ਐਸਾ ਨਾ ਮੇਰੇ ਰਾਜ ਟੁੱਟ ਜਾਏ ਕਿਤੇ। ਦਰਅਸਲ ਇਹ ਤੇਰੇ ਕਰਮ ਵਿੱਚ ਜ਼ਰੂਰ ਸੀ, ਪਰ ਤੂੰ ਕਿਉਂਕਿ ਸੰਤ ਸੇਵੀ ਸੀ, ਨਿਆਂਕਾਰੀ ਸੀ, ਪਰਮਾਤਮਾ ਸੀ, ਜੋ ਜੋ ਗੁਣ ਚਾਹੀਦੇ ਨੇ ਜਿਹੜੇ ਅਸਲ ਤੇਰੇ 'ਚ ਪਾਏ ਜਾਂਦੇ ਸਨ, ਇਸ ਕਰਕੇ ਉਹ ਸਾਰਾ ਸਮਾਂ ਜਿਹੜਾ ਅਸਾਲ ਦਾ ਸੀ ਤੇਰਾ ਇਸ ਸ਼ਕਲ ਵਿੱਚ ਪੂਜਿਆ ਗਿਆ। ਨਹੀਂ ਅਸਾਲ ਤੇਰੇ ਨਾਲ ਐਸੀ ਵਰਤਣੀ ਸੀ ਜਾਗਰਤ ਵਿੱਚ ਵੀ। ਪਾਤਸ਼ਾਹ ਬਹੁਤ ਸਾਰੇ ਖੇਲ ਗੁਰੂ ਸਤਨੇ ਪਾਤਸ਼ਾਹ ਨੇ ਸੁਣੀਏ ਨੂੰ ਹਾਂ ਕਈ ਜਨ ਸੁਪਨੇ ਵਿੱਚ ਭੁਗਤਾਏ। ਗੁਰੂ ਅਰਜਨ ਦੇਵ ਮਹਾਰਾਜ ਨੇ ਮੰਡੀ ਸਕੇਤ ਦੇ ਰਾਜੇ ਨੂੰ 7 ਸਾਲ ਦੀ ਆਯੂ ਸੁਪਨੇ ਵਿੱਚ ਹੀ ਭੁਗਤਾ ਦਿੱਤੀ ਸੀ ਚੰਡਾਲ ਦੇ ਗਰਜਨ ਧਾਰ ਕੇ। ਇਤਿਹਾਸ ਬਹੁਤ ਸਾਰੇ ਇਹ ਜਿਹੇ ਪ੍ਰਸੰਗ ਹਨ। ਕਿਉਂ ਉਸਨੂੰ ਸੰਸੇ ਕੀਤਾ? ਹੁਣ ਅਸ਼ਟਾਵਕਰ ਚਾਹੁੰਦਾ ਸੀ ਵੀ ਮੈਂ ਉਸਨੂੰ ਗੁਰੂ ਧਾਰਨ ਕਰਾਂ। ਜਿਹੜਾ ਇਤਨੀ ਜਲਦੀ ਗਿਆਨ ਕਰ ਦੇਵੇ, ਘੋੜੇ ਦੀ ਅਕਾਲ ਵਿੱਚ ਪੈਰ ਪਾਇਆ ਹੋਵੇ, ਕਾਠੀ 'ਤੇ ਬੈਠਣ ਨੂੰ ਜਿੰਨੀ ਦੇਰ ਲੱਗਦੀ ਇੰਨੀ ਜਲਦੀ ਮੈਨੂੰ ਗਿਆਨ ਕਰ ਦੇ, ਉਹ ਚਾਹੁੰਦਾ ਸੀ। ਪ੍ਰਸਾਦ ਸਿੰਘ ਉਸਨੂੰ ਅਧਿਕਾਰੀ ਹੋਵੇ ਜੋ ਇਸ ਚੱਜ ਬਾਤ ਨਹੀਂ, ਔਰ ਉੱਧਰ ਉਪਦੇਸ਼ਤਾ ਵੀ ਉਤਮ ਹੋਵੇ। ਤਿੰਨ ਕਿਸਮ ਦੇ ਅਧਿਕਾਰੀ ਹੁੰਦੇ ਨੇ, ਕਨਿਸ਼ਠ, ਮੱਧਮ, ਉੱਤਮ। ਸੋ ਕਨਿਸ਼ਠ ਕਰਮਾਂ ਦੇ ਅਧਿਕਾਰੀ ਹਨ, ਮੱਧਮ ਉਪਾਸ਼ਾਂ ਦੇ, ਉੱਤਮ ਜਿਹੜੇ ਹਨ ਗਿਆਨ ਦੇ ਅਧਿਕਾਰੀ ਦਾ ਕਰਨ। ਰਾਜਾ ਸਿੰਘ ਉੱਤਮ ਅਧਿਕਾਰੀ ਸੀ, ਇਹਦੇ ਵਿੱਚ ਪੂਰੇ ਗੁਣ ਪਾਏ ਜਾਂਦੇ ਸੀ ਜੀ ਆ ਸ਼ੁਰੂਆਤ। ਉਸ ਮੌਕੇ ਉਸਨੇ ਪ੍ਰਾਰਥਨਾ ਕੀਤੀ ਰਾਜਾ ਨੇ ਕਿ ਮੈਂ ਇਹ ਚਾਹਾਂ ਅਸ਼ਟਾਪਤੀ ਕਹਿੰਦੇ ਚੰਗਾ ਘੋੜੇ ਦੀ ਰਕਾਜ ਪੈਰ ਪਾ ਕੇ ਖੋ ਲਿਆ। ਹੁਣ ਕਹਿਣ ਲੱਗੇ ਰਾਜੇ ਨੇ ਉਹਦਾ ਸਭ ਤੋਂ ਪਹਿਲੇ ਅਗਰ ਤੂੰ ਵਸਤੂ ਚਾਹੁੰਦਾ ਹੈ ਜਿਸਨੂੰ ਪਾ ਕੇ ਸਾਰੇ ਦੁੱਖ ਨਸ਼ਟ ਹੋਣੇ ਹਨ, ਗੁਰਦੀਖਿਆ ਕੀ ਹੁੰਦੀ ਹੈ, ਗੁਰਦਿਖਣਾ ਕੀ ਹੁੰਦੀ ਹੈ? ਜਿੱਥੋਂ ਕੋਈ ਚੀਜ਼ ਖਰੀਦਣੀ ਹੋਵੇ ਉਹਦੀ ਭੇਟ ਵੀ ਕੋਈ ਵਸਤੂ ਕਰਨੀ ਪੈਂਦੀ ਹੈ। ਤੁਸੀਂ ਦੁਕਾਨ 'ਤੇ ਜਾਓ, ਕੋਈ ਚੀਜ਼ ਖਰੀਦਣੀ ਹੈ ਤੁਹਾਨੂੰ ਪੈਸੇ ਅਦਾ ਕਰਨੇ ਪੈਣਗੇ। ਜੇ ਤੁਸੀਂ ਬੜੀ ਜ਼ਿਆਦਾ ਕੀਮਤੀ ਚੀਜ਼ ਖਰੀਦਣੀ ਹੈ ਹੀਰੇ ਦੁਆਰਾ, ਤਾਂ ਜ਼ਿਆਦਾ ਕੀਮਤ ਅਦਾ ਕਰਨੀ ਪਏਗੀ। ਸੋਨਾ ਆਦਿ ਖਰੀਦਣਾ ਉਹਦੀ ਘੱਟ ਕਰਨੀ ਪਏਗੀ। ਇਸੇ ਤਰ੍ਹਾਂ ਜਿਹੜੀ ਵੀ ਚੀਜ਼ ਖਰੀਦਣੀ ਹੈ ਉਸਦੀ ਕੀਮਤ ਜ਼ਰੂਰ ਉਤਾਰਨੀ ਪਏਗੀ। ਕਿਉਂ ਦੱਸ ਤੂੰ ਚਾਹੁੰਦਾ ਉਹ ਵਸਤੂ ਨੂੰ ਜਿਸਨੂੰ ਪਾ ਕੇ ਸਾਰੇ ਦੁੱਖ ਨਸ਼ਟ ਹੋ ਜਾਣ, ਜਨਮਾਂ ਆਦਿ ਦੇ ਸਾਰੇ ਝਗੜੇ ਮੁੱਕ ਜਾਣ। ਕਿਉਂ ਦੱਸ ਗੁਰਦਕਸ਼ਣਾ ਕੀ ਹੈ, ਇਹਦੇ ਰਜ਼ਾਨੇ ਵਿੱਚ ਸ਼ਾਸਤਰ ਕੀ ਕਹਿੰਦਾ ਹੈ? ਕਹਿਣ ਲੱਗਾ ਮਹਾਰਾਜ, ਧਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈ। ਧਨ ਧਨ ਗੁਰੂ ਦੀ ਭੇਟ ਚਾਹਣਾ ਮੰਨਦਾ ਹੈ, ਇਹ ਹੈ ਦੱਖਣਾ। ਕਹਿਣ ਲੱਗੇ ਫਿਰ ਸੰਕਲਪ ਕਰ, ਧਨ ਤੇਰਾ ਨਹੀਂ, ਮਨ ਤੁਰਨਾ ਇਹ ਵੀ ਤੇਰਾ ਨਹੀਂ, ਆ ਜੋ ਕੁਛ ਵੀ ਬੁੱਧੀ ਹੈ ਧਨ ਰਾਜਭਾਗ ਇਹ ਵੀ ਤੇਰਾ ਨਹੀਂ। ਜਦੋਂ ਇਹਨਾਂ ਤੋਂ ਰਾਜਾ ਨੇ ਆਪਣੇ ਰਾਜਭਾਗ ਤੋਂ, ਸਰੀਰ ਤੋਂ, ਮਨ ਤੋਂ ਵੀ ਬਿਰਤੀ ਉੱਚੀ ਉਠਾ ਲਈ, ਕਹਿਣਗੇ ਮੇਰੀ ਭੇਟ ਚਾਰ ਸਕਣਾ ਥੋੜ੍ਹੀ ਹੋ ਗਈ। ਬਸ ਇੰਨੀ ਗੱਲ ਜਦੋਂ ਹੋਈ ਕਹਿਣ ਲੱਗੇ ਆਤਮਾ ਸੱਤ, ਸੰਸਾਰ ਮਿੱਥਿਆ ਹੈ, ਆਤਮਾ ਅਤੇ ਪਰਮਾਤਮਾ ਇੱਕ ਰੂਪ। ਤਾਂ ਅੱਧੇ ਸਲੋਕ ਵਿੱਚ ਹੀ ਗਿਆਨ ਕੀਤਾ ਰਾਜਾ ਦੀ ਉੱਥੇ ਰਕਾਬ ਦੇ ਪਿਆ ਸਮਾਧੀ ਜੁੜ ਗਏ। ਬੜੀ ਦੇਰ ਤੱਕ ਉਸੀ ਤਰ੍ਹਾਂ ਰਿਹਾ। ਕਹਿਣ ਲੱਗੇ ਰਾਜਨ ਦੱਸ ਹੁਣ ਉਸ ਮੌਕੇ ਰਾਜਾ ਕਹਿਣ ਲੱਗਾ ਮਹਾਰਾਜ ਜੋ ਉੱਤਮ ਅਧਿਕਾਰੀ ਸੀ ਮਦਨੀ ਕ੍ਰਿਸ਼ਨ ਨੂੰ ਤਾਂ ਇਹ ਸਮਝ ਨਹੀਂ ਆਉਂਦੀ ਹੈ। ਸਿਉਂ ਕਰਕੇ ਰਾਜਾ ਨੂੰ ਬੜਾ ਗਿਆਨ ਹੋਇਆ। ਅਸੀਂ ਕਹਿਣ ਲੱਗੇ ਠੀਕ ਹੈ ਇਹ ਸਭ ਕੁਛ ਵਸਤੂ ਮੇਰੀ ਹੋ ਚੁੱਕੀ ਰਾਜਨ ਇਉਂ ਕਰ ਫਿਰ ਤੂੰ ਜੋ ਰਾਜਭਾਗ ਦੀ ਬੁੱਤੀ ਹੈ ਮੇਰੀ ਜਾਣ ਕੇ ਤੂੰ ਰਾਜ ਕਰ ਆਪਣੀ ਨਾ ਜਾਣ ਇਸ ਸ਼ਕਲ ਵਿੱਚ ਪਰ ਤੂੰ ਜਿਹੜਾ ਤਨ ਹੈ ਇਹ ਵੀ ਤੇਰਾ ਨਹੀਂ ਇਹਨਾਂ ਵੀ ਮੇਰਾ ਜਾਣ ਕੇ ਇਸਨੂੰ ਪਗੜਤ ਦੇ ਹੱਥ ਲਗਾ ਬਾਕੀ ਮਨ ਜਿਹੜਾ ਹੈ ਤੁਰਨਾ ਇਹ ਵੀ ਤੇਰਾ ਨਹੀਂ ਥੋੜ੍ਹਾ ਸੂਪ ਜਿਹੜਾ ਇਹਨਾਂ ਦੇ ਉੱਪਰ ਹੈ ਨਿਰਵਿਕਲਪ ਹੈ ਜਿਹਦੇ ਵਿੱਚ ਤੁਰਨਾ ਵੀ ਨਹੀਂ ਪਹੁੰਚ ਸਕਦਾ ਉਹ ਹੈ ਇਸ ਪਰਪੰਚ ਅਸਰੀਰੀ ਅਗੋਚਰ ਆਵਾਜ਼ ਅਤੇ ਅਸੁਰ ਵਸਤੂ ਉਹਦੀ ਅਸਥਿਤੀ ਹੋ ਗਈ। ਰਾਜਾ ਇਤਨੀ ਵਸਤੂ ਨੂੰ ਪਾ ਕੇ ਚਿਰਤ ਚਿਰਤ ਹੋ ਗਿਆ ਉਸ ਰਾਜੇ ਜਨਕ ਦੀ ਬਾਬਤ ਕਹਿੰਦੇ ਹਨਾ ਰਾਜਭਾਗ ਵੀ ਕਰਦਾ ਰਿਹਾ ਅਤੇ ਰਾਜਭਾਗ ਵੀ ਕਰਨ ਦਾ ਹੋਇਆ ਇਹਨੂੰ ਨਿਰਲੇਪ ਰਿਹਾ ਜਿਵੇਂ ਪਾਣੀ ਵਿੱਚ ਕਮਲ ਜਾਂ ਮੁਰਗਾ ਵੀ ਨਿਰਲੇਪ ਰਹਿੰਦੀ ਹੈ। ਕੁਰਬਾਨੀ ਗੁਰੂ ਦੀ ਭੇਟ ਤਨ ਮਨ ਧਨ ਆਦਿ ਹੈ ਉਤਨੀ ਪਰਸੈਂਟੇਜ 'ਤੇ ਇਸਨੂੰ ਫਲ ਪ੍ਰਾਪਤ ਹੋਣਾ ਹੈ। ਪੰਜਾਂ ਪਿਆਰਿਆਂ ਨੇ ਤਨ ਮਨ ਧਨ ਸਰੀਰ ਦੇ ਦਿੱਤੇ ਸਿਰ ਦੇ ਉੱਤੇ ਉਤਨੀ ਜਲਦੀ ਹੀ ਉਹਨਾਂ ਨੂੰ ਤਿੰਨੇ ਵਸਤਾਂ ਤਿੰਨੇ ਕਿਸਮ ਦਾ ਅੰਮ੍ਰਿਤ ਸੰਸਕਾਰ ਨਾਮ ਅਦਮ ਗਿਆਨ ਪ੍ਰਾਪਤ ਹੋ ਕੇ ਜਿਉਂਦੇ ਹੀ ਉਹ ਮੁਕਤ ਹੋ ਗਏ ਸਨ ਗੁਰਮੁਖ ਬਣ ਗਏ ਸਨ। ਇਹੋ ਜਿਹਾ ਜਿਹੜਾ ਹੈ ਸੰਸਾਰ ਵਿੱਚ ਰਹਿੰਦਾ ਮਾਇਆ ਵਿੱਚ ਰਹਿੰਦਾ ਰਾਜਭਾਗ ਵਿੱਚ ਰਹਿੰਦਾ ਨਿਰਲੇਪ ਰਹਿੰਦਾ ਹੁੰਦਾ ਹੈ। ਇਸ ਤੋਂ ਬਿਨਾਂ ਘਰ ਬਾਰ ਛੱਡ ਕੇ ਉਹਦੀਆਂ ਜੰਗਲਾਂ ਜਾ ਕੇ ਵੀ ਕੁਛ ਨਹੀਂ ਬਣਿਆ ਕਰਦਾ। ਸੋ ਆਹ ਸਾਧਨ ਹੁਣ ਮੈਨੂੰ ਦੇਖੋ ਸਮਾਂ ਇਜਾਜ਼ਤ ਨਹੀਂ ਦਿੰਦਾ ਬਸ ਫਿਰ ਚੱਲ ਸ਼ੁਰੂ ਕਰਾਂਗੇ ਇੱਥੋਂ ਇਹ ਪ੍ਰਸੰਗ ਹੁਣ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲੋ ਉਸ ਤੋਂ ਬਾਅਦ ਅਰਦਾਸ ਵਿੱਚ ਜੁੜੋ ਫਿਰ ਆਪਣੀਆਂ ਬੱਸਾਂ ਵਗੈਰਾ ਦੇ ਨੰਬਰ ਸੁਣ ਕੇ ਉਸ ਮਨਾਵਾਂ ਸੁਣ ਕੇ ਫਿਰ ਚੱਲ ਪਾਓ। ਧੰਨ ਹੈ ਧੰਨ ਹੈ ਧੰਨ ਹੈ